वडहंस महला तीजा हौम नाव नाल वरुध है दोए न वस एक ठाए हौ में विच सेवा न होवई ता मन बिरथा जाए हौ में नाव नाल विरोध है दोए न वस एक ठाए हौ में विच सेवा न होवई ता मन बिरथा जाए हर चेत मन मेरे तू गुर का शब्द कमाए हुक्म मन ता हार मिले ता विचो हम जाए हौ मैं सब शरीर है हौ मैं उपत हुए हौ मैं वड्डा गुबार है हौ मैं विच बुझ ना सकै कोए हौ मैं विच भगत न होवै हुक्म ना बुझिया जाए हौ मैं विच जियो बंद है नाम ना वसै मन आए नानक सतगुर मिलया हौ मैं गए ता सच वसिया मन आए सच कुमावै सच रहै सच्चे सेव समाए नानक सतगुर मिलै हौ मैं गए ता सच वसिया मन आए सच कुमावै सच रहै सच्चे सेव समाए वाहिगुरु जी का खालसा वाहिगुरु जी की फतेह। दया दे समुंदर चवर शत्र तख दे मालिक ਜੁਗੋ ਜੁਗ ਅਟਲ ਦਇਆ ਦੇ ਸਮੁੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸ਼੍ਰੀ ਆਸਾਈ ਜੀ ਵਾਰ ਦਾ ਕੀਰਤਨ ਸਰਵਣ ਕਰਕੇ ਆਨੰਦ ਪ੍ਰਾਪਤ ਕਰ ਰਹੇ ਸਤਸੰਗੀ ਜਨੋ, ਮੇਰੇ ਸਤਿਗੁਰਾਂ ਨੇ ਮਹਾਨ ਕਿਰਪਾ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀਨ ਦੁਨੀ ਦੇ ਤਖ਼ਤ 'ਤੇ ਬਿਰਾਜਮਾਨ ਹੋ ਕੇ ਜੋ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਆਪਣਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਡਹੰਸ ਰਾਗ ਦੇ ਵਿੱਚ ਅੱਜ ਬਖਸ਼ਿਸ਼ ਕੀਤੀ। ਤੀਸਰੇ ਸਤਿਗੁਰੂ ਤੀਸਰੇ ਨਾਨਕ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਰਹਾਉ ਦੀ ਪੰਕਤੀ ਦੇ ਵਿੱਚ ਜੋ ਸਤਿਗੁਰਾਂ ਨੇ ਆਪਣੀ ਮਹਾਨ ਬਖਸ਼ਿਸ਼ ਕੀਤੀ, ਗੁਰਮੁਖ ਪਿਆਰਿਓ, ਮਨੁੱਖ ਦਾ ਜੋ ਮੂਲ ਰੋਗ ਆ ਅਹੰਕਾਰ, ਹਉਮੈ, ਮੈਂ ਮੇਰੀ, ਹਉ ਵਿੱਚ ਆਇਆ ਹਉ ਵਿੱਚ ਗਿਆ, ਅੱਜ ਸਤਿਗੁਰਾਂ ਨੇ ਮਨੁੱਖ ਦੀ ਹਉਮੈ ਦਾ ਜ਼ਿਕਰ ਜਿਹੜਾ ਆ ਗੁਰੂ ਸ਼ਬਦ ਦੇ ਵਿੱਚ ਕੀਤਾ ਆ, ਅਤੇ ਇਹ ਜਿਹੜਾ ਰੋਗ ਆ ਸਤਿਗੁਰਾਂ ਦੇ ਬੜੇ ਪਿਆਰੇ ਬੋਲ ਨੇ, ਕਾਮ ਰੋਗ ਮੈਗਲ ਬਸ ਕੀਨਾ, ਹਉਮੈ ਰੋਗ ਮਾਨੁਖ ਕੋ ਦੀਨਾ। ਇਸ ਸ਼ਬਦ ਦੀ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਭ ਤੋਂ ਵੱਡਾ ਰੋਗ ਜਿਹੜਾ ਆ ਮਨੁੱਖ ਨੂੰ ਹਉਮੈ ਦਾ ਚੰਬੜਿਆ ਹੋਇਆ ਆ, ਇਸ ਹਉਮੈ ਦੇ ਰੋਗ ਨੂੰ ਕਿਵੇਂ ਦੂਰ ਕਰਨਾ ਆ, ਇਹ ਕਿੱਥੋਂ ਉਤਪੰਨ ਹੁੰਦਾ ਆ, ਇਹ ਕਿਸ ਤਰ੍ਹਾਂ ਜਾਏਗਾ। ਜਿਸ ਤਰ੍ਹਾਂ ਸਾਨੂੰ ਕੋਈ ਸਰੀਰਕ ਰੋਗ ਜਦੋਂ ਲੱਗਦਾ ਆ, ਅਤੇ ਗੁਰਮੁਖ ਪਿਆਰਿਓ, ਅਸੀਂ ਕਿਸੇ ਵੈਦ ਹਕੀਮ ਡਾਕਟਰ ਦੇ ਕੋਲ ਪਹੁੰਚਦੇ ਹਾਂ, ਪਹਿਲਾਂ ਉਹਨੂੰ ਪੁੱਛਦੇ ਕਿ ਇਸ ਰੋਗ ਦੇ ਪੈਦਾ ਹੋਣ ਦਾ ਕਾਰਨ ਕੀ ਹੈ, ਇਹ ਕਿਉਂ ਪੈਦਾ ਹੋਇਆ ਆ, ਇਹ ਅਗਾਂਹ ਵਾਸਤੇ ਸਾਡੇ ਸਰੀਰ ਦੇ ਵਿੱਚ ਰੋਗ ਦੁਬਾਰਾ ਨਾ ਉੱਠ ਖਲੋਵੇ, ਇਹਦੇ ਵਾਸਤੇ ਕੋਈ ਸਾਨੂੰ ਢੰਗ ਪਰਹੇਜ ਚੰਗੀ ਦਵਾਈ ਜਿਹੜੀ ਆ ਪ੍ਰਾਪਤ ਕਰਦੇ ਹਾਂ। ਪਹਿਲਾਂ ਤਾਂ ਸਤਿਗੁਰਾਂ ਨੇ ਸਾਨੂੰ ਦੱਸਿਆ ਆ ਹਉਮੈ ਕਿੱਥੋਂ ਉਪਜੇ, ਇਹ ਕਿੱਥੋਂ ਪੈਦਾ ਹੁੰਦੀ, ਹਉਮੈ ਕਿਤ ਸੰਜਮ ਇਹ ਜਾਏ, ਕਿਹੜੇ ਦਵਾਈ ਦੇ ਨਾਲ, ਕਿਹੜੇ ਸੰਜਮ ਪਰਹੇਜ ਦੇ ਨਾਲ ਇਹ ਰੋਗ ਸਾਡੇ ਸਰੀਰ ਦੇ ਵਿੱਚੋਂ ਦੂਰ ਹੋਏਗਾ। ਸਤਿਗੁਰਾਂ ਨੇ ਇਹ ਵੀ ਗੱਲ ਆਖੀ, ਇਹਨੂੰ ਮਾਮੂਲੀ ਨਾ ਕਿਤੇ ਸਮਝ ਲਿਓ, ਕਿਤੇ ਇਹ ਅਸਥੂਲ ਰੂਪ ਦੇ ਵਿੱਚ ਪ੍ਰਗਟ ਹੁੰਦਾ ਆ, ਅਤੇ ਕਿਤੇ ਇਹ ਸੂਕਸ਼ਮ ਰੂਪ ਦੇ ਵਿੱਚ ਪ੍ਰਗਟ ਹੁੰਦਾ ਆ, ਤੇ ਹੈ ਸਾਰਿਆਂ ਦੇ ਵਿੱਚ, ਤੇ ਹਉਮੈ ਦੀਰਘ ਰੋਗ ਹੈ, ਇਹ ਬਹੁਤ ਵੱਡਾ ਰੋਗ ਆ, ਆਮ ਮਨੁੱਖ ਦੇ ਵਿੱਚ ਵੇਖਣ ਨੂੰ ਮਿਲਦਾ ਆ, ਭਾਵੇਂ ਕੋਈ ਛੋਟਾ ਤੇ ਭਾਵੇਂ ਕੋਈ ਵੱਡਾ, ਹਰ ਇੱਕ ਦੇ ਵਿੱਚ ਇਹ ਰੋਗ ਜਿਹੜਾ ਹੈ। ਪਰ ਸਤਿਗੁਰਾਂ ਨੇ ਨਾਲ ਹੀ ਸਾਨੂੰ ਸਮਝਾ ਦਿੱਤਾ, ਦਾਰੂ ਭੀ ਇਸ ਮਾਹੇ, ਇਹ ਰੋਗ ਲਾ ਇਲਾਜ ਨਹੀਂ ਆ, ਇਹਦਾ ਦਾਰੂ, ਇਹਦੀ ਦਵਾਈ ਇਹ ਜ਼ਰੂਰ ਹੈ, ਅਤੇ ਉਹ ਦਵਾਈ ਕਿੱਥੋਂ ਪ੍ਰਾਪਤ ਹੋਣੀ ਆ, ਉਹ ਸਿਰਫ ਅਤੇ ਸਿਰਫ ਸਚਿਆਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਗੁਰਮੁਖ ਪਿਆਰਿਓ, ਉਹੋ ਹੀ ਇਸ ਰੋਗ ਦਾ ਇਲਾਜ ਕਰਨਗੇ। ਅਖੀਰਲੀ ਪੰਕਤੀ ਦੇ ਵਿੱਚ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ ਕਿ ਮਿੱਤਰਾ ਤੈਨੂੰ ਇਹ ਹਉਮੈ ਦਾ ਰੋਗ ਚੰਬੜ ਗਿਆ ਆ, ਨਾਨਕ ਸਤਿਗੁਰ ਮਿਲਿਆ ਹਉਮੈ ਗਈ, ਸਿਰਫ ਅਤੇ ਸਿਰਫ ਸਤਿਗੁਰੂ ਦੀ ਸੰਗਤ ਦੇ ਵਿੱਚ ਆਉਣ ਕਰਕੇ ਤੇਰੀ ਹਉਮੈ ਜਿਹੜੀ ਹੈ ਦੂਰ ਹੋ ਸਕਦੀ ਹੈ। ਜਦੋਂ ਸਤਿਗੁਰਾਂ ਨੇ ਇਹ ਗੱਲ ਕਹਿ ਦਿੱਤੀ, ਹੁਣ ਮੰਨੋ ਜਾਂ ਨਾ ਮੰਨੋ, ਇਹ ਤੇ ਹੁਣ ਸਾਡੇ ਆਪਣੇ ਹੱਥ ਵਸ ਆ, ਅਸੀਂ ਕਿਸੇ ਹੋਰ ਥਾਂ ਤੋਂ ਰੋਗ ਦਾ ਇਲਾਜ ਕਰਾਉਂਦੇ ਫਿਰੀਏ ਤੇ ਕੀ ਕਹਿ ਸਕਦੇ ਹਾਂ, ਕਿਉਂਕਿ ਅੱਜ ਕੱਲ੍ਹ ਦੇਖਣ ਦੇ ਵਿੱਚ ਆਇਆ ਆ ਕਿ ਵੱਖਰੇ ਵੱਖਰੇ ਰੋਗ ਦੇ ਸਪੈਸ਼ਲਿਸਟ ਤੇ ਸਰੀਰ ਦੇ ਇਕੱਲੇ ਇਕੱਲੇ ਅੰਗ ਦੇ ਇਕੱਲੇ ਇਕੱਲੇ ਡਾਕਟਰ ਜਿਹੜੇ ਨੇ ਗੁਰਮੁਖ ਪਿਆਰਿਓ ਬੜੀ ਰਿਸਰਚ ਕਰ ਰਹੇ ਨੇ। ਅੱਖਾਂ ਦਾ ਡਾਕਟਰ ਵੱਖਰਾ ਆ, ਕੰਨਾਂ ਦਾ ਡਾਕਟਰ ਵੱਖਰਾ ਆ, ਦੰਦਾਂ ਦਾ ਡਾਕਟਰ ਵੱਖਰਾ ਆ, ਪੇਟ ਦੀਆਂ ਬਿਮਾਰੀਆਂ ਦਾ ਡਾਕਟਰ ਵੱਖਰਾ ਆ, ਦਿਲ ਦੀਆਂ ਬਿਮਾਰੀਆਂ ਦਾ ਡਾਕਟਰ ਵੱਖਰਾ ਆ, ਬ੍ਰੇਨ ਦੀਆਂ ਬਿਮਾਰੀਆਂ ਦਾ ਡਾਕਟਰ ਵੱਖਰਾ ਆ। ਇਸੇ ਤਰੀਕੇ ਦੇ ਨਾਲ ਇਹ ਹਉਮੈ ਦਾ ਡਾਕਟਰ ਜਿਹੜਾ ਆ ਨਾ, ਉਹ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਹਉਮੈ ਦੀਰਘ ਰੋਗ, ਬਹੁਤ ਵੱਡਾ ਰੋਗ ਆ। ਇਹ ਕਿਹੜੇ ਤਰੀਕੇ ਦੇ ਨਾਲ ਪ੍ਰਗਟ ਹੁੰਦਾ ਆ? ਅਸਲ ਦੇ ਵਿੱਚ ਇਹ ਜਿਹੜਾ ਰੋਗ ਆ ਹੰਕਾਰ, ਇਹ ਸਿਰਫ ਤੇ ਸਿਰਫ ਗੁਣਾਂ ਦੇ ਸਿਰ ਦੇ ਉੱਤੇ ਹੀ ਜਿਹੜਾ ਨਾ ਖਲੋਤਾ ਹੋਇਆ ਆ। ਜਿਹਦੇ ਕੋਲ ਜਿਹੋ ਜਿਹੋ ਜਿਹਾ ਗੁਣ, ਉਹਨੂੰ ਉਹੋ ਜਿਹੀ ਉਹਦਾ ਹੰਕਾਰ। ਤੇ ਕਈ ਇਹੋ ਜਿਹੇ ਮਨੁੱਖ ਜਿਨ੍ਹਾਂ ਦੇ ਕੋਲ ਗੁਣ ਵੀ ਕੋਈ ਨਹੀਂ ਆ, ਕਿਉਂਕਿ ਗੁਣ ਕੋਈ ਕਿਸੇ ਦਾ ਨਹੀਂ ਹੈ, ਗੁਣ ਤੇ ਸਾਰੇ ਹੀ ਪਰਮਾਤਮਾ ਦੇ ਨੇ। ਜੋ ਕੁਝ ਵੀ ਬਖਸ਼ਿਸ਼ ਇੱਥੇ ਹੋਈ ਆ, ਸਭ ਕੁਝ ਪਰਮਾਤਮਾ ਦਾ ਹੀ ਬਣਾਇਆ ਹੋਇਆ ਆ। ਦਇਆ, ਧਰਮ, ਸਤ, ਸੰਤੋਖ, ਖਿਮਾ, ਗਰੀਬੀ, ਨਿਮਰਤਾ, ਜੋ ਵੀ ਸ਼ੁਭ ਗੁਣ ਨੇ, ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਨੇ, ਸਾਡਾ ਕੁਝ ਨਹੀਂ। ਕਬੀਰ ਸਾਹਿਬ ਕਹਿੰਦੇ, ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਤੇ ਫਿਰ ਜਿਹੜੇ ਜਿਹੜੇ ਮਨੁੱਖ ਜਿਹੜੇ ਜਿਹੜੇ ਗੁਣਾਂ ਦਾ ਹੰਕਾਰ ਕਰਦੇ ਨੇ, ਗੁਰਮੁਖ ਪਿਆਰਿਓ ਉਹ ਵਸੀਲਾ ਆ। ਅਸੀਂ ਗੁਣ ਸਾਰੇ ਪਰਮਾਤਮਾ ਦੇ, ਇਹ ਸਰੀਰ ਤੇ ਇਹ ਮਨ ਸਾਡਾ ਵਸੀਲਾ ਬਣਿਆ ਉਸ ਗੁਣ ਨੂੰ ਖਿੱਚਣ ਵਾਸਤੇ, ਧਾਰਨ ਕਰਨ ਵਾਸਤੇ। ਗੁਣ ਉਹ ਹੈ ਪਰਮਾਤਮਾ ਦਾ, ਸਾਡਾ ਆਪਣਾ ਨਹੀਂ ਹੈ। ਤੇ ਇਹਨਾਂ ਗੁਣਾਂ ਦਾ ਮਨੁੱਖ ਨੂੰ ਹੰਕਾਰ ਹੋ ਜਾਂਦਾ ਆ, ਤੇ ਹੰਕਾਰਿਆ ਹੋਇਆ ਮਨੁੱਖ ਜਿਹੜਾ ਆ ਉਹਦੀ ਅਵਸਥਾ ਇਸ ਤਰ੍ਹਾਂ ਦੀ ਹੁੰਦੀ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਆਪਸ ਕੋ ਦੀਰਘ ਕਰ ਜਾਣੇ, ਔਰਨ ਕੋ ਲਗ ਮਾਤ, ਮਨਸਾ ਬਾਚਾ ਕਰਮਣਾ ਮੈਂ ਦੇਖੇ ਦੋਜਕ ਜਾਤ। ਆਪਣੇ ਆਪ ਨੂੰ ਗੁਣਾ ਕਰਕੇ ਮਨੁੱਖ ਜਿਹੜਾ ਆ ਬਹੁਤ ਵੱਡਾ ਸਮਝਦਾ ਆ। ਦੀਰਘ ਕਹਿੰਦੇ ਬਹੁਤ ਵੱਡਾ, ਔਰਨ ਕੋ ਲਗ ਮਾਤ, ਜਾਂ ਸਮਝ ਲਓ ਆਪਣੇ ਆਪ ਨੂੰ ਵੱਡਾ ਅੱਖਰ ਸਮਝ ਲੈਣਾ, ਤੇ ਜਿਹੜੇ ਦੂਸਰੇ ਜੀਵ ਨੇ ਉਹਨਾਂ ਨੂੰ ਇਹ ਲਗਾਂ ਮਾਤਰਾ ਹੀ ਸਮਝਦਾ। ਜਿਸ ਤਰ੍ਹਾਂ ਅੱਖਾਂ ਨੂੰ ਸਿਹਾਰੀਆਂ, ਬਿਹਾਰੀਆਂ, ਕੰਨੇ ਇਤਿਆਦਕ ਲੱਗੇ ਹੁੰਦੇ, ਤੇ ਲਗ ਮਾਤ ਤੋਂ ਭਾਵ ਬਹੁਤ ਛੋਟਾ ਸਮਝਣਾ, ਆਪਣੇ ਆਪ ਨੂੰ ਵੱਡਿਆਂ ਤੇ ਦੂਸਰੇ ਨੂੰ ਬਹੁਤ ਛੋਟਾ। ਕਹਿੰਦੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮੈਂ ਦੇਖੇ ਦੋਜਕ ਜਾਤ। ਐਸੇ ਮਨੁੱਖ ਜਿਹੜੇ ਨੇ ਹਉਮੈ ਦਾ ਕਰਕੇ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹਉਮੈ ਦੇ ਵਿੱਚ ਇਹਦਾ ਜਨਮ ਹੋਇਆ, ਹਉਮੈ ਦੇ ਵਿੱਚ ਇਹ ਮਰ ਗਿਆ, ਤੇ ਫਿਰ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਇਸ ਤਰ੍ਹਾਂ ਪਾਪ ਵੀ ਹਉਮੈ ਦੇ ਵਿੱਚ, ਹੰਕਾਰ ਪੁੰਨ ਵੀ ਹਉਮੈ ਦੇ ਵਿੱਚ। ਜੇ ਦਇਆਵਾਨ ਆ, ਜੇ ਦਾਨ ਕਰਦਾ ਆ ਤੇ ਦਾਨੀ ਵੀ ਹੰਕਾਰੀ, ਜੇ ਸੰਤੋਖੀ ਆ ਤੇ ਸੰਤੋਖ ਦਾ ਵੀ ਹੰਕਾਰ, ਮੈਂ ਬਹੁਤ ਸੰਤੋਖ ਆ। ਪਹਿਲਾਂ ਸਤਾ ਦਾ ਹੰਕਾਰ ਤੇ ਫਿਰ ਤਿਆਗ ਦਾ ਹੰਕਾਰ, ਕਿ ਸਤਾ ਨੂੰ ਛੱਡ ਦਿੱਤਾ ਇਸ ਗੱਲ ਦਾ ਹੰਕਾਰ, ਪਹਿਲਾਂ ਧਨ ਦੌਲਤ ਦਾ ਹੰਕਾਰ ਤੇ ਫਿਰ ਧਨ ਦੌਲਤ ਦੇ ਤਿਆਗ ਦਾ ਹੰਕਾਰ, ਕਿ ਮੈਂ ਬਹੁਤ ਤਿਆਗੀ ਹਾਂ। ਨਿੱਕੀ ਨਿੱਕੀ ਗੱਲ ਦੇ ਵਿੱਚੋਂ ਹੰਕਾਰ ਜਿਹੜਾ ਉਤਪੰਨ ਹੁੰਦਾ ਹੈ, ਇਹਦੇ ਫਿਰ ਵੱਖਰੇ ਵੱਖਰੇ ਬੈਠਣ ਵਾਸਤੇ ਸੰਘਰਸ਼ਣ। ਕਿਸੇ ਨੂੰ ਆਪਣੀ ਕੌਮ ਦਾ ਹੰਕਾਰ, ਕਿ ਮੇਰੀ ਕੌਮ ਵੱਡੀ ਹੈ, ਜੇ ਮੇਰੀ ਕੌਮ ਵੱਡੀ ਹੋਏਗੀ ਤੇ ਮੈਂ ਵੱਡਾ ਹੋਵਾਂਗਾ। ਕਿਸੇ ਨੂੰ ਆਪਣੇ ਦੇਸ਼ ਦੇ ਵੱਡੇ ਹੋਣ ਦਾ ਹੰਕਾਰ, ਕਿ ਮੇਰਾ ਦੇਸ਼ ਵੱਡਾ ਹੋਵੇਗਾ ਤੇ ਮੈਂ ਵੱਡਾ ਹੋਵਾਂਗਾ, ਮੇਰਾ ਧਰਮ ਵੱਡਾ, ਮੇਰਾ ਗੁਣ ਵੱਡਾ, ਤਾਂ ਜੋ ਮੈਂ ਵੱਡਾ ਹੋਵਾਂਗਾ। ਇਸ ਤਰੀਕੇ ਦੇ ਨਾਲ ਰਵਿਦਾਸ ਭਗਤ ਜੀ ਇੱਕ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਕਿੰਨਾ ਗੁਣਾਂ ਦਾ ਇਹਨੂੰ ਹੰਕਾਰ ਹੁੰਦਾ ਆ। ਉਹ ਕਹਿੰਦੇ ਹਮ ਬਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ। ਆਪਣੇ ਆਪ ਨੂੰ ਕਵੀ ਹੋਣ ਦਾ ਹੰਕਾਰ, ਮੈਂ ਕਵਿਤਾ ਬਹੁਤ ਵਧੀਆ ਲਿਖ ਲੈਂਦਾ ਆ, ਮੇਰੇ ਤੋਂ ਵੱਡਾ ਕਵੀ ਕੋਈ ਨਹੀਂ ਆ। ਹਮ ਬਡ ਕਬ ਕੁਲੀਨ, ਮੇਰੀ ਕੁੱਲ ਬੜੀ ਉੱਚੀ ਆ। ਆਪਣੇ ਖਾਨਦਾਨ ਦਾ ਹੰਕਾਰ। ਹਮ ਪੰਡਿਤ, ਮੈਂ ਗਿਆਨਵਾਨ ਬਹੁਤ ਆ। ਪੰਡਿਤ ਤੋਂ ਭਾਵ ਗਿਆਨੀ ਹੋ ਜਾਣਾ, ਸਿਆਣਾ ਹੋ ਜਾਣਾ, ਆਪਣੀ ਸਿਆਣਪ ਤੇ ਆਪਣੇ ਗਿਆਨ ਦਾ ਹੰਕਾਰ। ਹਮ ਜੋਗੀ, ਆਪਣੇ ਆਪ ਨੂੰ ਯੋਗ ਧਰਮ ਦਾ ਦੱਸ ਕੇ ਗੁਰਮੁਖ ਪਿਆਰਿਓ ਯੋਗੀ ਬਣ ਜਾਣਾ ਤੇ ਫਿਰ ਇਸ ਗੱਲ ਦਾ ਹੰਕਾਰ ਕਿ ਮੈਂ ਗ੍ਰਸਤੀਆਂ ਦੇ ਨਾਲੋਂ ਚੰਗਾ ਆ, ਫਿਰ ਹਮ ਸੰਨਿਆਸੀ, ਹਮ ਯੋਗੀ ਸੰਨਿਆਸੀ, ਫਿਰ ਸੰਨਿਆਸ ਧਾਰਨ ਕਰ ਲੈਣਾ, ਤਿਆਗ ਕਰ ਲੈਣਾ ਤੇ ਉਸ ਤਿਆਗ ਦਾ ਹੰਕਾਰ ਕਰਨਾ ਕਿ ਮੈਂ ਬਹੁਤ ਵੱਡਾ ਤਿਆਗੀ ਆ, ਆਪਣੇ ਘਰ ਬਾਰ ਨੂੰ ਤਿਆਗ ਆਇਆ, ਛੱਡ ਆਇਆ ਆ। ਗੁਣੀ ਗਿਆਨੀ, ਗਿਆਨੀ ਗੁਣੀ, ਗਿਆਨ ਦਾ ਹੰਕਾਰ, ਗਿਆਨੀ ਹੋਣ ਦਾ ਹੰਕਾਰ, ਗੁਣਾਂ ਦਾ ਹੰਕਾਰ, ਸੂਰ ਹਮ ਦਾਤੇ ਸੂਰਮੇ ਹੋਣ ਦਾ ਹੰਕਾਰ, ਦਾਤੇ ਦਾਨੀ ਹੋਣ ਦਾ ਹੰਕਾਰ, ਇਹ ਬੁੱਧ ਕਬੇ ਨਾ ਨਾਸੀ। ਕਹਿੰਦੇ ਇਹ ਗੱਲ ਨਾਸ ਹੁੰਦੀ ਨਹੀਂ ਹਿਰਦੇ ਦੇ ਵਿੱਚੋਂ, ਇਹਨਾਂ ਗੱਲਾਂ ਦਾ ਇੰਨਾ ਹੰਕਾਰ ਕਰ ਬੈਠਦਾ ਆ ਮਨੁੱਖ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਹੋਰ ਸਮਝਾਉਂਦੇ ਨੇ, ਕਹਿੰਦੇ ਫਿਰ ਹੈ ਵੀ ਇਹਦਾ ਕੁਝ ਨਹੀਂ ਜੇ, ਪੱਲੇ ਵੀ ਇਹਦੇ ਕੁਝ ਨਹੀਂ ਜੇ, ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਨੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰਜ ਬਿਨ ਗੁਣ ਗਰਭ ਕਰੰਤ। ਕਹਿੰਦੇ ਇੱਕ ਨੂੰ ਰਾਗਾਂ ਦੇ ਨਾਦ, ਕਹਿੰਦੇ ਆਵਾਜ਼ ਦੀ ਕੋਈ ਜਾਣਕਾਰੀ ਨਹੀਂ, ਕੋਈ ਵੇਦਾਂ ਦਾ ਧਾਰਮਿਕ ਗ੍ਰੰਥਾਂ ਦੇ ਪੜ੍ਹਨ ਦਾ ਕੋਈ ਸ਼ੌਕੀਨ ਨਹੀਂ ਆ। ਫਿਰ ਗੀ ਰਸ, ਇਹਨੂੰ ਕੋਈ ਗੀਤਾਂ ਦੇ ਬਾਰੇ ਜਾਣਕਾਰੀ ਨਹੀਂ, ਮੈਂ ਕੌੜਾ ਤੇ ਕੁਸੈਲਾ ਤੇ ਮਿੱਠਾ ਇਹਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ, ਰਸ ਕਸ ਨਾ ਜਨੰਤ, ਤੇ ਇੱਕ ਨੂੰ ਕੋਈ ਸਫਲਤਾ ਵੀ ਨਹੀਂ ਆ, ਅਕਲ ਵੀ ਨਹੀਂ ਆ, ਅੱਖਰ ਕਾ ਭਿਓ ਨਾ ਲਹੰਤ, ਕੋਈ ਵਿਆਕਰਨ ਬਾਰੇ ਕੋਈ ਵਿਦਿਆ ਬਾਰੇ ਵੀ ਜਾਣਕਾਰੀ ਨਹੀਂ ਆ, ਨਾਨਕ ਤੇ ਨਰ ਅਸਲ ਖਰ। ਗੁਰੂ ਸਾਹਿਬ ਕਹਿੰਦੇ ਅਸਲ ਦੇ ਵਿੱਚ ਇਹ ਖੋਤੇ ਨੇ, ਬਿਨ ਗੁਣ ਗਰਭ ਕਰੰਤ, ਗੁਣ ਤੋਂ ਬਿਨਾਂ ਹੀ ਅਹੰਕਾਰ ਕਰੀ ਜਾਂਦੇ ਨੇ, ਅਹੰਕਾਰ ਦੀ ਪੰਡ ਚੁੱਕੀ ਫਿਰਦੇ ਨੇ। ਜਿਹੜੇ ਐਸੇ ਨੇ ਗੁਰਮੁਖ ਪਿਆਰਿਓ, ਦੇਖੋ ਵੱਡੇ ਵੱਡੇ ਸਿਆਣੇ ਸਿਆਣੇ ਵੀ ਇਸ ਅਹੰਕਾਰ ਦੀ ਮਾਰ ਤੋਂ ਨਹੀਂ ਬਚ ਸਕੇ। ਕਹਿਣ ਨੂੰ ਗੁਰੂ ਘਰ ਦੇ ਰਾਗੀ ਸਿੰਘ ਜਾਂ ਪ੍ਰਚਾਰਕ ਸਿੰਘ ਆਪਣੇ ਆਪ ਨੂੰ ਗੁਰੂ ਘਰ ਦੇ ਸੇਵਾਦਾਰ ਅਖਵਾਉਣਗੇ, ਪਰ ਜੇ ਕਿਤੇ ਕੋਈ ਇਹਨਾਂ ਨੂੰ ਸੇਵਾਦਾਰ ਕਹਿ ਕੇ ਆਵਾਜ਼ ਹੀ ਮਾਰ ਲਵੇ ਤੇ ਫਿਰ ਜਿਹੜੀ ਇਹਨਾਂ ਦੇ ਮਨ ਦੀ ਹਾਲਤ ਹੁੰਦੀ ਉਹ ਦੇਖਣੀ ਵਾਲੀ ਹੁੰਦੀ, ਕਿਵੇਂ ਲਾਲ ਹੋ ਜਾਂਦੇ ਨੇ ਹੰਕਾਰ ਦੇ ਵਿੱਚ ਕਿ ਅਸੀਂ ਰਾਗੀ ਹਾਂ ਤੇ ਸਾਨੂੰ ਸੇਵਾਦਾਰ ਕਿਹਾ ਆ। ਕਈ ਇਹੋ ਜਿਹੇ ਅਫਸਰ ਜਿਹਨਾਂ ਨੂੰ ਤੁਰੇ ਜਾਂਦਿਆਂ ਆਉਂਦਿਆਂ ਜਾਂਦਿਆਂ ਕਿਤੇ ਫਤਿਹ ਸਾਂਝੀ ਨਾ ਕਰ ਸਕੀਏ, ਸਤਿ ਸ੍ਰੀ ਅਕਾਲ ਸਲਾਮ ਨਾ ਕਰ ਸਕੀਏ, ਉਹਨਾਂ ਨੂੰ ਇਸ ਗੱਲ ਦਾ ਹੰਕਾਰ ਕਿ ਮੇਰਾ ਮਾਂ ਧੇਤਿਆ ਮੇਰੇ ਥੱਲੇ ਆ, ਇਹਨੇ ਮੈਨੂੰ ਕੁਆਇਆ ਬੁਲਾਇਆ ਨਹੀਂ ਆ, ਉਹਦਾ ਹੰਕਾਰ ਇਸ ਤਰ੍ਹਾਂ ਪ੍ਰਗਟ ਹੁੰਦਾ ਆ। ਤੋ ਇਸ ਤਰੀਕੇ ਦੇ ਨਾਲ ਕਈ ਵਾਰ ਗੁਣੀ ਗਿਆਨੀ ਜਿਹੜੇ ਨੇ ਗੁਰਮੁਖ ਪਿਆਰੇ, ਉਹਨਾਂ ਦਾ ਹੰਕਾਰ ਇਸ ਤਰ੍ਹਾਂ ਵੀ ਛਲਕਦਾ ਆ ਆਪਣੀ ਉਸਤਤ ਸੁਣਨ ਵਾਸਤੇ, ਸੋਭਾ ਸੁਣਨ ਵਾਸਤੇ, ਕਿਸੇ ਬਿਲਕੁਲ ਅਨਪੜ੍ਹ ਦੇ ਨਾ ਪੈਰੀਂ ਹੱਥ ਲਾਉਣ ਪੈਣਗੇ ਬਜ਼ੁਰਗ ਦੇ, ਤੇ ਇਹੋ ਹੀ ਸਿਰਫ ਸੋਭਾ ਹੀ ਸੁਣਨ ਵਾਸਤੇ ਨਾ, ਗਿਆਨੀ ਜੀ ਤੁਸੀਂ ਤੇ ਬੜੇ ਪੜ੍ਹੇ ਲਿਖੇ ਜੇ ਸਿਆਣੇ ਜੇ, ਮੂਰਖਾਂ ਦੇ ਚਰਣੀ ਹੱਥ ਕਿਉਂ ਲਾਉਂਦੇ, ਸਿਰਫ ਇਹ ਦੋ ਗੱਲਾਂ ਹੀ ਸੁਣਨ ਵਾਸਤੇ ਐਸਾ ਹੰਕਾਰ ਉਹਨਾਂ ਦਾ ਪ੍ਰਗਟ ਹੋ ਜਾਂਦਾ ਆ ਕਿ ਮੇਰੀ ਇਹ ਵਡਿਆਈ ਕਰਨ ਬਸ। ਕਈ ਮਾਣ ਮਰਿਆਦਾ ਦੇ ਬੜੇ ਭੁੱਖੇ ਹੁੰਦੇ ਨੇ ਗੁਰਮੁਖ ਪਿਆਰੇ, ਉਹਨਾਂ ਨੂੰ ਇਸ ਗੱਲ ਦਾ ਵੀ ਬੜਾ ਹੰਕਾਰ ਹੁੰਦਾ ਆ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰ ਇੱਕ ਜਗ੍ਹਾ ਤੇ ਕਿਸੇ ਰਾਜੇ ਦੇ ਰਾਜ ਦੇ ਵਿੱਚ ਪਹੁੰਚੇ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਰਾਜੇ ਨੂੰ ਉਪਦੇਸ਼ ਦੇ ਕੇ ਤੇ ਤੁਰਨ ਲੱਗੇ, ਜਦੋਂ ਤੇ ਉਹ ਰਾਜੇ ਨੇ ਆਖਿਆ ਨਹੀਂ ਮਹਾਂਪੁਰਸ਼ੋ, ਸਤਿਗੁਰੂ ਜੀ ਸਾਡੇ ਇਸ ਨਗਰ ਦੇ ਵਿੱਚ ਇੱਕ ਮਹਾਂਪੁਰਖ ਆ, ਉਹ 40 ਦਿਨ ਇੱਕ ਮੱਠ ਦੇ ਵਿੱਚ ਬੈਠ ਕੇ ਭਗਤੀ ਕਰਦਾ ਆ, ਨਾ ਕੁਝ ਖਾਂਦਾ ਆ ਨਾ ਪੀਂਦਾ ਆ, 40 ਦਿਨ ਬਿਰਾਜਮਾਨ ਰਹਿੰਦਾ ਉੱਥੇ, ਤੇ ਪਰਸੋਂ ਉਹਦੇ ਨਿਕਲਣ ਦਾ ਸਮਾਂ ਆ, 40ਵੀਂ ਦਿਨ ਹੋਣਾ ਆ, ਸਾਰੇ ਨਗਰ ਦੀਆਂ ਸੰਗਤਾਂ ਨੇ ਉਹਦੇ ਦਰਸ਼ਨ ਕਰਨੇ ਨੇ, ਮਹਾਂਪੁਰਖ ਦੇ ਤੁਸੀਂ ਵੀ ਦਰਸ਼ਨ ਕਰਕੇ ਜਾਇਓ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਕੋਈ ਨਾ ਕੋਈ ਤੇ ਉਹਨੂੰ ਭੁੱਖ ਜ਼ਰੂਰ ਹੋਏਗੀ, ਕੁਝ ਨਾ ਕੁਝ ਤੇ ਉਹ ਜ਼ਰੂਰ ਖਾਂਦਾ ਹੋਏਗਾ। ਉਹ ਕਹਿਣ ਲੱਗਾ ਜੀ ਅਸੀਂ ਤੇ ਕਦੀ ਦੇਖਿਆ ਨਹੀਂ, ਮੱਠ ਦਾ ਜਿੰਦਰਾ ਵੱਜਾ ਆ, ਬਾਹਰੋਂ ਸੀਲ ਕੀਤਾ ਆ, ਕੌਣ ਅੰਦਰ ਪਹੁੰਚਾ ਦਿੰਦਾ ਹੋਏਗਾ, ਅਸੀਂ ਆਪ ਕਮਰਾ ਖਾਲੀ ਦੇਖਦੇ ਹਾਂ। ਸਤਿਗੁਰੂ ਜੀ ਕਹਿੰਦੇ ਫਿਰ ਜਦੋਂ ਪ੍ਰਗਟ ਹੁੰਦਾ ਕੀ ਕਰਦੇ, ਬਸ ਕਹਿਣ ਲੱਗਾ ਜੀ ਕੱਲ੍ਹ ਤੋਂ ਢੋਲ ਖੜਕਣੇ ਸ਼ੁਰੂ ਹੋ ਜਾਣੇ, ਆਲੇ ਦੁਆਲੇ ਅਲੌਸਮੈਂਟਾਂ ਹੋ ਜਾਣੀਆਂ ਕਿ ਮਹਾਂਪੁਰਸ਼ ਪਰਸੋਂ ਬਾਹਰ ਨਿਕਲ ਰਹੇ ਨੇ, ਤੇ ਬਸ ਸਾਰੀਆਂ ਸੰਗਤਾਂ ਨੇ ਸਾਰੇ ਨਗਰ ਵਾਲਿਆਂ ਨੇ ਉਹਦੇ ਮੱਠ ਦੇ ਸਾਹਮਣੇ ਜਾ ਖਲੋਣਾ, ਉਹਨੇ ਬਾਹਰ ਨਿਕਲਣਾ ਆ, ਜੈ ਜੈਕਾਰ ਹੋਣੀ ਆ ਬਸ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹ ਮਾਣ ਦਾ ਭੁੱਖਾ ਆ, ਉਹ ਮਾਣ ਦੀ ਰੋਟੀ ਖਾਂਦਾ ਆ, ਜਾਓ ਤੁਸੀਂ ਇਸ ਤਰ੍ਹਾਂ ਕਰਿਓ, ਕੋਈ ਲੌਸਮੈਂਟ ਨਾ ਕਰਿਓ, ਕੋਈ ਢੋਲ ਲੈ ਕੇ ਨਾ ਉੱਥੇ ਪਹੁੰਚਿਓ, ਫਿਰ ਤੁਹਾਨੂੰ ਦੱਸਾਂਗੇ। ਸਤਿਗੁਰਾਂ ਦੇ ਵਰਜਨ ਤੇ ਗੁਰਮੁਖ ਪਿਆਰਿਓ, ਮੱਠ ਦੇ ਸਾਹਮਣੇ ਉਹਨੂੰ ਕੋਈ ਵੀ ਲੈਣ ਵਾਸਤੇ ਨਾ ਗਿਆ, ਉਹ ਭਗਤ ਕਰਨ ਵਾਸਤੇ ਨਾ ਗਿਆ, ਜੈ ਜੈਕਾਰ ਕਰਨ ਵਾਸਤੇ ਨਾ ਗਿਆ। 40 ਦਿਨ ਤੇ ਰੋਟੀ ਤੋਂ ਬਿਨਾਂ ਜਿੰਦਾ ਰਹਿ ਗਿਆ। ਜਦੋਂ ਬੂਹਾ ਖੋਲ ਕੇ ਬਾਹਰ ਕੱਢਿਆ, ਵੇਖਿਆ ਸਾਹਮਣੇ ਦੁਨੀਆ ਕੋਈ ਨਹੀਂ ਹੈਗੀ, ਕਹਿੰਦੇ ਉਸੇ ਵੇਲੇ ਹੀ ਡਿੱਗ ਪਿਆ, ਬੇਹੋਸ਼ ਹੋ ਗਿਆ, ਕਿਉਂਕਿ ਰੋਟੀ ਨਾ ਮਿਲੀ ਮਾਣ ਦੀ, ਹੰਕਾਰ ਦੀ ਗੱਲ ਐਸੀ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸੁਖਮਣੀ ਸਾਹਿਬ ਦੀ ਇੱਕ ਅਸ਼ਟਪਦੀ ਦੇ ਵਿੱਚ ਬੜਾ ਸੋਹਣਾ ਸਮਝਾਉਂਦੇ ਨੇ ਕਿ ਸਾਨੂੰ ਕਿੰਨਾ ਕਿੰਨਾ ਗੱਲਾਂ ਦਾ ਹੰਕਾਰ ਆ, ਤੇ ਉਹ ਹੰਕਾਰ ਕਰਕੇ ਅਸੀਂ ਕਿੱਧਰ ਨੂੰ ਤੁਰੇ ਜਾ ਰਹੇ ਹਾਂ। ਤੇ ਇਹਨਾਂ ਗੱਲਾਂ ਦਾ ਹੰਕਾਰ ਵੀ ਕਾਹਦਾ ਤੈਨੂੰ, ਕਿਉਂਕਿ ਸਾਰੇ ਗੁਣ ਤੇ ਪਰਮਾਤਮਾ ਨੇ, ਪਰਮਾਤਮਾ ਦੇ ਦਿੱਤੇ ਹੋਏ ਨੇ, ਤੇਰਾ ਆਪਣਾ ਤੇ ਇਹਦੇ ਵਿੱਚ ਕੁਝ ਨਹੀਂ ਆ। ਪਹਿਲਾਂ ਸਲੋਕ ਸਤਿਗੁਰਾਂ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ, ਉਹ ਕਹਿੰਦੇ ਸੁਖੀ ਬਸੇ ਮਸਕੀਨੀਆਂ, ਮਸਕੀਨੀਆਂ ਤੋਂ ਭਾਵ ਹੁੰਦਾ ਨਿਮਰਤਾ ਵਾਲਾ, ਆਪ ਨਿਵਾਰ ਤਲੇ, ਉਹਨੇ ਆਪਣੇ ਆਪ ਨੂੰ ਗਵਾਲਿਆ ਆ, ਆਪਾਂ ਹਉਮੈ ਹੰਕਾਰ ਨੂੰ ਖਤਮ ਕਰ ਲਿਆ ਆ, ਉਹ ਨਿਮਰਤਾ ਦੇ ਵਿੱਚ ਜੀਵਨ ਬਸਰ ਕਰਦਾ ਆ। ਤੇ ਗੁਰੂ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਬੜੇ ਬੜੇ ਅਹੰਕਾਰੀਆਂ, ਬੜੇ ਬੜੇ ਅਹੰਕਾਰੀ ਜਿਹੜੇ ਨੇ, ਨਾਨਕ ਇੱਥੇ ਵਿਸ਼ਰਾਮ ਆ, ਨਾਨਕ ਕਹਿ ਰਹੇ ਨੇ, ਨਾਨਕ ਗਰਭ ਗਲੇ, ਬੜੇ ਬੜੇ ਅਹੰਕਾਰੀ ਜਿਹੜੇ ਨੇ ਉਹ ਅਹੰਕਾਰ ਦੇ ਸਮੁੰਦਰ ਦੇ ਵਿੱਚ ਗਲ ਗਏ ਨੇ, ਗਰਕ ਹੋ ਗਏ ਨੇ। ਅਸ਼ਟਪਦੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਨੇ, ਕਹਿੰਦੇ ਜੋ ਜਾਣੇ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਜੋ ਜਾਣੇ ਵੀ ਮੈਂ ਆਪਣੇ ਆਪ ਨੂੰ, ਜਿਹੜਾ ਆਪਣੇ ਆਪ ਨੂੰ ਜੋਬਨਵੰਤ ਮਾਣ ਕਰਦਾ ਨਾ, ਆਪਣੀ ਜਵਾਨੀ ਤੇ, ਆਪਣੇ ਰੂਪ ਤੇ, ਆਪਣੇ ਰੰਗ ਦੇ ਉੱਤੇ, ਆਪਣੇ ਸਰੀਰ ਦੇ ਉੱਤੇ, ਸਤਿਗੁਰੂ ਜੀ ਕਹਿੰਦੇ ਉਹ ਅਸਲ ਦੇ ਵਿੱਚ ਗੰਦਗੀ ਦਾ ਕੀੜਾ, ਜਿਹੜਾ ਇਸ ਗੱਲ ਦਾ ਹੰਕਾਰ ਕਰਦਾ। ਧਨ ਭੂਮਿਕਾ ਜੋ ਕਰੇ ਗੁਮਾਨ, ਜਿਹੜਾ ਧਨ ਤੇ ਦੌਲਤ ਦਾ ਹੰਕਾਰ ਕਰਦਾ ਹੈ, ਸੋ ਮੂਰਖ ਅੰਧਾ ਅਗਿਆਨ, ਉਹ ਇੱਕ ਨੰਬਰ ਦਾ ਮੂਰਖ ਤੇ ਅਗਿਆਨੀ ਹੈ। ਕਿਉਂਕਿ ਵੇਖਦਿਆਂ ਵੇਖਦਿਆਂ ਹੀ ਇਹ ਮਾਇਆ ਜਿਹੜੀ ਹੈ, ਧਨ ਦੌਲਤ ਜਿਹੜਾ ਆ ਹੱਥਾਂ ਚੋਂ ਚਲਿਆ ਜਾਂਦਾ ਆ। ਪਰ ਕਈ ਵਾਰ ਐਸਾ ਵੀ ਵੇਖਣ ਦੇ ਵਿੱਚ ਆਇਆ ਕਿ ਧਨ ਦੌਲਤ ਬਹੁਤ ਸਾਰਾ ਆਉਂਦਿਆਂ ਹੋਇਆ ਵੀ ਗੁਰਮੁਖ ਪਿਆਰਿਓ ਅਸੀਂ ਪੰਗੂ ਹੋ ਕੇ ਰਹਿ ਜਾਂਦੇ, ਇਹ ਧਨ ਦੌਲਤ ਸਾਡੇ ਕਿਸੇ ਕੰਮ ਹੀ ਨਹੀਂ ਆਉਂਦਾ। ਇਸ ਧਨ ਦੌਲਤ ਜਿਹਦਾ ਅਸੀਂ ਹੰਕਾਰ ਕਰਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਧਨ ਦੌਲਤ ਦੇ ਨਾਲ ਚੰਗੀ ਐਨਕ ਤੇ ਤੂੰ ਖਰੀਦ ਸਕਦਾ ਆ, ਪਰ ਨਿਗਾਹ, ਇਹ ਅੱਖਾਂ, ਇਹ ਕਿੱਥੋਂ ਮਿਲ ਜਾਣਗੀਆਂ। ਇਸ ਮਾਇਆ ਦੇ ਨਾਲ ਜਿਹਦਾ ਤੂੰ ਹੰਕਾਰ ਕਰਦਾ, ਠੀਕ ਹੈ ਤੇਰੇ ਕੋਲ 4 ਛਿੱਲੜ ਨੇ, ਪਰ ਤੂੰ ਇਹਨਾਂ ਦੇ ਨਾਲ ਚੰਗੀ ਰੋਟੀ ਤੇ ਖਰੀਦ ਸਕਦਾ, ਪਰ ਭੁੱਖ ਕਿੱਥੋਂ ਖਰੀਦੇਗਾ। ਆਹ ਬੜੇ ਵਧੀਆ ਫਿਲਟਰ ਕੀਤਾ ਹੋਇਆ ਪਾਣੀ ਅੱਜ ਬੜਾ ਮਹਿੰਗੇ ਭਾਅ ਦਾ ਮਿਲਦਾ। ਸਤਿਗੁਰੂ ਜੀ ਕਹਿੰਦੇ ਇਸ ਮਾਇਆ ਦੇ ਨਾਲ ਤੂੰ ਚੰਗਾ ਪਾਣੀ ਸਾਫ਼ ਤੇ ਖਰੀਦ ਸਕਦਾ, ਪਿਆਸ ਕਿੱਥੋਂ ਖਰੀਦੇਗਾ। ਜਿਸ ਮਾਇਆ ਦੇ ਉੱਤੇ ਤੂੰ ਹੰਕਾਰ ਕਰਦਾ ਆ, ਧਨ ਦੌਲਤ ਤੇ ਹੰਕਾਰ ਕਰਦਾ, ਇਹਦੇ ਨਾਲ ਚੰਗਾ ਵਧੀਆ ਡੰਨ ਲੱਪਦਾ, ਚੰਗਾ ਵਧੀਆ ਬਿਸਤਰਾ ਦੇ ਖਰੀਦ ਸਕਦਾ, ਨੀਂਦ ਕਿੱਥੋਂ ਖਰੀਦ ਲਵੇਗਾ। ਤੋ ਇਸ ਤਰੀਕੇ ਦੇ ਨਾਲ ਇਹ ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਆਪਸ ਕੋ ਜੋ ਭਲਾ ਕਹਾਵੇ, ਜਿਹਨੂੰ ਇਸ ਗੱਲ ਦਾ ਹੰਕਾਰ ਆ ਕਿ ਮੈਂ ਬੜੇ ਭਲੇ ਕੰਮ ਕਰਦਾ ਆ। ਸਤਿਗੁਰੂ ਜੀ ਕਹਿੰਦੇ ਤਿਸੇ ਭਲਾਈ ਨਿਕਟਣਾ ਆਵੇ, ਉਹ ਭਲਈ ਭਲਿਆਈ ਜਿਹੜੀ ਆ ਨਾ, ਚੰਗਿਆਈ ਜਿਹੜੀ ਉਹਦੇ ਲਾਗੋਂ ਦੀ ਨਹੀਂ ਲੰਘਦੀ। ਧਨਵੰਤਾ ਹੋਏ ਕਿਆ ਕੋ ਗਰਬੇ, ਆਪਣੇ ਆਪ ਨੂੰ ਧਨਵਾਨ ਦੱਸਦਾ ਆ, ਆਪਣੇ ਆਪ ਨੂੰ ਮਾਇਆਧਾਰੀ ਦੱਸਦਾ ਆ, ਜਾਂ ਸਭ ਕੁਛ ਦੀਆ ਤਿਸਕਾ ਦੀਆ ਦਰਬੇ, ਇਹ ਤੇ ਸਾਰਾ ਕੁਝ ਪਰਮਾਤਮਾ ਦਾ ਦਿੱਤਾ ਹੋਇਆ, ਤੇਰਾ ਆਪਣਾ ਕੀ ਆ। ਭਾਈ ਗੁਰਦਾਸ ਜੀ ਸਾਨੂੰ ਗੁਰਮੁਖ ਪਿਆਰੇ ਇੱਕ ਕਵਿਤ ਦੇ ਵਿੱਚ ਉਚਾਰਨ ਕਰਕੇ ਦੱਸਦੇ ਨੇ, ਜਿਸ ਗੁਰਮੁਖ ਪਿਆਰੇ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈ ਤੇ ਹੰਕਾਰ ਨੂੰ ਛੱਡ ਲਿਆ, ਅਸਲ ਦੇ ਵਿੱਚ ਜੀਵਨ ਹੀ ਉਹਦਾ ਆ। ਕਹਿੰਦੇ ਛੱਡ ਇਹਨਾਂ ਪਦਾਰਥਾਂ ਦਾ ਮੋਹ, ਛੱਡ ਇਹਨਾਂ ਪਦਾਰਥਾਂ ਦਾ ਜਿਹੜਾ ਹੰਕਾਰ, ਤੂੰ ਹੰਕਾਰ ਨਾ ਕਰ, ਤੂੰ ਦੇਖ। ਕਹਿੰਦੇ ਆਵਤ ਹੈ ਭੀਖ, ਮੰਗਣ ਕੋ ਭਿਖਾਰੀ ਦੀਨ, ਦੇਖ ਅਧੀਨੇ ਨਿਰਾਸਾ ਨਾ ਬਿੜਾਰ ਹੈ। ਕਹਿੰਦੇ ਕੋਈ ਭਿਖਾਰੀ ਜਿਹੜਾ ਆ ਕਿਸੇ ਅਮੀਰ ਦੇ ਦਰਵਾਜ਼ੇ ਤੇ ਜਾ ਕੇ ਭਿਖਿਆ ਮੰਗਦਾ ਆ, ਤੇ ਉਹ ਜਿਹੜਾ ਘਰ ਦਾ ਮਾਲਕ ਹੈ ਨਾ ਦੇਖ ਲੈਂਦਾ ਆ ਕਿ ਇਹ ਅਧੀਨ ਹੋ ਕੇ ਆਇਆ ਲੋੜਵੰਦ ਆ ਉਹਦੇ ਤੇ ਨਾ ਉਹ ਉਹਨੂੰ ਦਇਆ ਆ ਜਾਂਦੀ ਹੈ ਤੇ ਉਹ ਨਾ ਉਹਨੂੰ ਨਿਰਾਸ਼ਾ ਨਹੀਂ ਮੋੜਦਾ ਉਹਨੂੰ ਭਿੱਖਿਆ ਪਾ ਹੀ ਦਿੰਦਾ ਕਿ ਲੈ ਲੈ ਲਾ ਜਾ ਕੇ ਕੁਝ ਸ਼ਾਕਰ ਸ਼ਕਾ ਲਾ। ਫਿਰ ਇੱਕ ਹੋਰ ਉਦਾਹਰਣ ਦਿੰਦੇ ਕਹਿੰਦੇ ਆਵਤ ਹੈ ਜਾ ਕੇ ਦੁਆਰੇ ਆਸਾ ਕੋ ਬੇਡਾਰ ਸਵਾਣ ਅੰਤ ਕਰਣਾ ਕੋ ਤੋਰ ਟੂਗਡਾਰ ਹੈ। ਕਹਿੰਦੇ ਇੱਕ ਕੁੱਤਾ ਸਾਰਿਆਂ ਦੀ ਆਸਾ ਲਾ ਕੇ ਆਪਣੇ ਮਾਲਕ ਦੇ ਦਰਵਾਜ਼ੇ ਦੇ ਉੱਤੇ ਬੈਠਾ ਹੀ ਰਹਿੰਦਾ ਆ, ਕਿਸੇ ਹੋਰ ਦੀ ਆਸ ਨਹੀਂ ਰੱਖਦਾ ਤੇ ਮਾਲਕ ਨੂੰ ਫਿਰ ਇੱਕ ਦਿਨ ਨਾ ਉਹਦੇ ਉੱਤੇ ਕੁਝ ਸਮੇਂ ਬਾਅਦ ਦਇਆ ਆ ਜਾਂਦੀ ਹੈ, ਕਿਤੇ ਨਹੀਂ ਗਿਆ, ਕਦੋਂ ਦਾ ਮੇਰੇ ਦਰਵਾਜ਼ੇ ਤੇ ਬੈਠਾ ਆ। ਫਿਰ ਕਹਿੰਦੇ ਉਹ ਜਿਹੜਾ ਮਾਲਕ ਹੁੰਦਾ ਹੈ ਨਾ ਆਪਣੀ ਰੋਟੀ ਦੇ ਨਾਲ ਉਹ ਬੁਰਕੀ ਤੋੜ ਕੇ ਟੁਕੜਾ ਤੋੜ ਕੇ ਜ਼ਰੂਰ ਕੁੱਤੇ ਨੂੰ ਖੈਰ ਪਾ ਦਿੰਦਾ ਆ। ਫਿਰ ਇੱਕ ਹੋਰ ਭਾਈ ਗੁਰਦਾਸ ਜੀ ਉਦਾਹਰਣ ਦਿੰਦੇ ਨੇ, ਉਹ ਕਹਿੰਦੇ ਕਿ ਜਾਂ ਕੇ ਪੰਨਹੀ ਰਹਿਤ ਪਰ ਹਰ ਪਰੀ ਪਾਇਨ ਕੀ ਪੰਨਹੀ ਰਹਿਤ ਪਰ ਹਰ ਪਰੀ। ਕਹਿੰਦੇ ਪੈਰ ਦੀ ਜੁੱਤੀ ਜਿਹੜੀ ਆ ਹਰ ਵੇਲੇ ਮਾਲਕ ਪੈਰ ਦੇ ਵਿੱਚ ਪਾ ਕੇ ਨਹੀਂ ਰੱਖਦਾ, ਜਦੋਂ ਮੰਜੇ ਤੇ ਬੈਠਾ ਹੁੰਦਾ ਆ, ਬੈੱਡ ਤੇ ਬੈਠਾ ਹੁੰਦਾ ਆ, ਸੁੱਤਾ ਹੁੰਦਾ ਆ, ਨੰਗੇ ਪੈਰੀ ਹੁੰਦਾ, ਜੁੱਤੀ ਨੂੰ ਪਰਾਂ ਰੱਖਿਆ ਹੁੰਦਾ ਆ। ਕਹਿੰਦੇ ਤਾਹੂ ਕਾਹੂ ਕਾਜ ਉੱਠ ਚਲਤ ਸਮਾਰੇ, ਜਦੋਂ ਉਹਨੂੰ ਕਿਤੇ ਲੋੜ ਪੈਂਦੀ ਘਰ ਤੋਂ ਬਾਹਰ ਜਾਣ ਦੀ, ਉਹ ਉੱਠ ਕੇ ਜੁੱਤੀ ਨੂੰ ਪਹਿਲਾਂ ਪੈਰੀ ਪਾਉਂਦਾ ਆ ਤੇ ਫਿਰ ਕਿਸੇ ਪਾਸੇ ਜਾਂਦਾ ਆ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਹੀ ਜੁੱਤੀ ਵਾਂਗੂ, ਉਹ ਕੁੱਤੇ ਵਾਂਗੂ, ਉਹ ਭਿਖਾਰੀ ਵਾਂਗੂ ਛਾੜ ਅਹੰਕਾਰ, ਆਪਣਾ ਅਹੰਕਾਰ ਛੱਡ ਦੇ। ਸ਼ਾਰ ਹੈ ਗੁਰਮਾਰਗ, ਖਾਕ ਹੋ ਜਾ ਗੁਰੂ ਕੇ ਚਰਣਾਂ ਦੀ ਤੇ ਗੁਰੂ ਕੇ ਦਰ ਦੇ ਸਾਹਮਣੇ ਬੈਠਾ ਰਹਿ। ਕਬੂ ਕੇ ਦਇਆ ਕੇ ਦਇਆਲ ਪਗ ਸ਼ਾਰ ਹੈ। ਕਹਿੰਦੇ ਕਦੀ ਨਾ ਕਦੀ ਗੁਰੂ ਤੇਰੇ ਤੇ ਜ਼ਰੂਰ ਰਹਿਮਤ ਕਰੇਗਾ, ਜਿਸ ਤਰ੍ਹਾਂ ਮਾਲਕ ਜੁੱਤੀ ਪਾ ਲੈਂਦਾ ਆ, ਮਾਲਕ ਕੁੱਤੇ ਨੂੰ ਰੋਟੀ ਪਾਉਂਦਾ ਆ, ਮਾਲਕ ਭਿਖਾਰੀ ਨੂੰ ਉਹਨੂੰ ਦਾਨ ਦਿੰਦਾ ਆ, ਇਸ ਤਰ੍ਹਾਂ ਜੇ ਤੂੰ ਗੁਰੂ ਦੇ ਚਰਣਾਂ ਦੇ ਵਿੱਚ ਆਣ ਕੇ ਬੈਠ ਜਾਵੇਂ, ਆਪਣੀ ਹਉਮੈ ਹੰਕਾਰ ਨੂੰ ਛੱਡ ਦੇਵੇਂ, ਜ਼ਰੂਰ ਗੁਰੂ ਤੇਰੇ ਤੇ ਕਿਰਪਾ ਕਰੇਗਾ, ਜ਼ਰੂਰ ਗੁਰੂ ਤੇਰੀ ਝੋਲੀ ਦੇ ਵਿੱਚ ਖੈਰ ਪਾਵੇਗਾ। ਜੇ ਤੂੰ ਹੰਕਾਰ ਕੀਤਾ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਪਰਮਾਤਮਾ ਨੇ ਅਹੰਕਾਰੀਆਂ ਨੂੰ ਤੇ ਨਿੰਦਕਾਂ ਨੂੰ ਪਿੱਠ ਦਿੱਤੀ ਹੋਈ ਹੈ, ਉਹਨਾਂ ਵੱਲ ਮੂੰਹ ਨਹੀਂ ਜੀ, ਉਹਨਾਂ ਦਾ ਮੂੰਹ ਉਸੇ ਵੱਲ ਹੀ ਆ, ਭਗਤ ਨਾਮਦੇਵ ਜੀ ਵੱਲ, ਪ੍ਰਹਿਲਾਦ ਵੱਲ, ਜਿਹੜਾ ਪਰਮਾਤਮਾ ਨੂੰ ਯਾਦ ਕਰਦਾ, ਜਿਹਨੇ ਹਉਮੈ ਹੰਕਾਰ ਨੂੰ ਛੱਡਿਆ ਹੋਇਆ ਆ। ਤੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਹੰਕਾਰੀਆਂ ਤੇ ਨਿੰਦਕਾਂ ਨੂੰ ਪਿੱਠ ਦਿੱਤੀ ਹੁੰਦੀ ਆ। ਦੇਖ ਲਓ ਕਿੰਨਾ ਕੁਝ ਅਹੰਕਾਰੀਆਂ ਦੇ ਕੋਲ ਤੇ ਕਿਸ ਤਰ੍ਹਾਂ ਉਹ ਰੁਲੇ ਨੇ। ਰਾਵਣ ਦੇ ਕੋਲ ਕਿੰਨੀ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਰਹਿ ਗਿਆ, ਉਹਨੂੰ ਬੜਾ ਅਹੰਕਾਰ, ਕਹਾਂ ਭਇਓ ਦਰ ਬਾਂਧੇ ਹਾਥੀ, ਖਿੰਨ ਮੈਂ ਭਈ ਪਰਾਈ। ਪਲਾਂ ਦੇ ਵਿੱਚ ਹੀ ਉਹਦਾ ਧਨ ਦੌਲਤ ਜਿਹੜਾ ਸੀ ਪਰਾਇਆ ਹੋ ਗਿਆ, ਆਪਣੀ ਜ਼ਿੰਦਗੀ ਖਰਾਬ ਕਰ ਬੈਠਾ, ਅਹੰਕਾਰੀ ਸੀ। ਦੁਰਯੋਧਨ ਨੇ ਹੰਕਾਰ ਕੀਤਾ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਝਲੇ ਥਾ ਦੇਹੀ ਗਿਰਜਨਾ ਖਾਈ। ਉਹਦੇ ਇੰਨੇ ਭਰਾ, ਇੰਨੀ ਉਹਦੇ ਕੋਲ ਫੌਜ, ਏਡਾ ਵੱਡਾ ਰਾਜ ਭਾਗ, ਪਰ ਅੰਤ ਕਾਲ ਵੇਲੇ ਹੰਕਾਰ ਹੀ ਬੜਾ ਸੀ। ਕਹਿੰਦੇ ਉਹ ਸਾਰੀਆਂ ਹੀ ਲਾਸ਼ਾਂ ਉਹਨਾਂ ਦੀਆਂ ਰੁਲਦੀਆਂ ਫਿਰਦੀਆਂ ਸਨ। ਭਗਤ ਨਾਮਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਇਆ ਵੀ ਹੈ, ਕਾਹੇ ਰੇ ਨਰਗਰਭ ਕਰਦਾ ਹੈ, ਮਨੁੱਖ ਕਾਹਦੇ ਲਈ ਹੰਕਾਰ ਕਰਦਾ ਹੈ, ਬਿਨਸ ਜਾਏ ਝੂਠੀ ਦੇਹੀ, ਇਹ ਤੇਰਾ ਝੂਠਾ ਸਰੀਰ ਖਤਮ ਹੋ ਜਾਣਾ ਹੈ, ਨਾਸ ਹੋ ਜਾਣਾ ਹੈ। ਬੜਾ ਪਾਵਨ ਪਵਿੱਤਰ ਉਪਦੇਸ਼ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਦਿੱਤਾ। ਕਹਿੰਦੇ ਦੁਰਬਾਸਾ ਸਿਉਂ ਕਰਤ ਠਗੌਰੀ, ਇਹ ਯਾਦਵਾਂ ਨੂੰ ਹੰਕਾਰ ਹੋ ਗਿਆ, ਸਾਡੀ ਕੁਲ ਬੜੀ ਉੱਚੀ ਹੈ, ਕ੍ਰਿਸ਼ਨ ਜੀ ਸਾਡੇ ਵਿੱਚੋਂ ਪੈਦਾ ਹੋਏ ਨੇ, ਤੇ ਮਸ਼ਕਰੀਆਂ ਤੇ ਟਿਚਕਰਾਂ ਕਰਨ ਲੱਗ ਪਏ ਮਹਾਂਪੁਰਖਾਂ ਨੂੰ, ਯਾਦਵ ਇਹ ਫਲ ਪਾਏ। ਆਖਿਰ ਉਹਨਾਂ ਨੇ ਕੀ ਫਲ ਪ੍ਰਾਪਤ ਕੀਤਾ? ਹੰਕਾਰ ਕਰਕੇ ਸਾਰੀ ਕੁਲ ਹੀ ਨਾਸ ਹੋ ਗਏ, ਕੁਝ ਵੀ ਨਾ ਪ੍ਰਾਪਤ ਹੋ ਸਕਿਆ, ਸਾਰਾ ਕੁਝ ਹੀ ਗਰਕ ਕਰਾ ਕੇ ਚਲੇ ਗਏ ਹੰਕਾਰ ਦਾ ਕਰਕੇ। ਆਪਾਂ ਫਰੀਦ ਸਾਹਿਬ ਦੀ ਬਾਣੀ ਦੀ ਥੋੜ੍ਹੀ ਜਿਹੀ ਵਿਚਾਰ ਕਰੀਏ। ਉਹ ਕਹਿੰਦੇ ਫਰੀਦਾ ਧਨ ਜੋਗਣ, ਇਹ ਜਿਹੜਾ ਧਨ ਤੇ ਜੋਗਣ ਆ, ਇਹ ਗਰਕ ਹੋ ਜਾਣ ਵਾਲਾ ਆ, ਇਹਦਾ ਹੰਕਾਰ ਨਾ ਕਰੀ। ਖਾਲੀ ਚੱਲੇ ਧਣੀ ਸਿਓ ਟਿੱਬੇ ਜੂਮੀ ਵਾਹ। ਕਹਿੰਦੇ ਹੰਕਾਰ ਆ ਮਨੁੱਖ, ਉਹ ਤੇ ਇਹੋ ਜਿਹੇ ਟੋਏ ਤੇ ਟਿੱਬੇ ਵਰਗਾ ਹੁੰਦਾ, ਉੱਚੀ ਥਾਂ ਤੇ ਜਦੋਂ ਮੀਂਹ ਪੈਂਦਾ ਪਾਣੀ ਸਾਰਾ ਹੀ ਥੱਲੇ ਆ ਜਾਂਦਾ, ਉਹ ਖਾਲੀ ਰਹਿ ਜਾਂਦੇ, ਉਹਦੇ ਵਿੱਚ ਕੁਝ ਨਹੀਂ ਜੇ ਰਹਿੰਦਾ। ਨਿਮਰਤਾ ਵਾਲਾ ਸਾਰਾ ਕੁਝ ਹੀ ਪ੍ਰਾਪਤ ਕਰ ਲੈਂਦਾ ਆ, ਹਉ ਤਿਸ਼ ਘੋਲ ਘੁਮਾਇਆ ਗੁਰਮੁਖ ਹਿਰਦੇ ਗਰੀਬੀ ਆਵੇ। ਜਿਹਨੇ ਨਿਮਰਤਾ ਨੂੰ ਧਾਰਨ ਕਰ ਲਿਆ ਆ, ਇਹ ਹਉਮੈ ਦਾ ਰੋਗ ਕਦੀ ਉਹਦੇ ਹਿਰਦੇ ਦੇ ਵਿੱਚ ਉਤਪੰਨ ਹੀ ਨਹੀਂ ਹੋਏਗਾ। ਤੂੰ ਤੂੰ ਕਰਤਾ ਤੂੰ ਹੋਆ, ਤੇ ਜਦੋਂ ਜਦੋਂ ਮਨੁੱਖ ਮੇਰੀ ਮੇਰੀ ਮੈਂ ਹੰਕਾਰ ਕਰਦਾ, ਸਤਿਗੁਰੂ ਜੀ ਕਹਿੰਦੇ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ, ਜਬ ਮੈਂ ਮੇਰੀ ਮਿਟ ਜਾਏ ਤਬ ਲਗ ਕਾਜ ਸਵਾਰੇ ਆਏ। ਹੰਕਾਰ ਜਿਹੜਾ ਮਨੁੱਖ ਨੂੰ ਲੈ ਕੇ ਬੈਠ ਜਾਂਦਾ ਆ, ਪੈਂਦੇ ਖਾਂ ਨੂੰ ਹੰਕਾਰ ਲੈ ਕੇ ਬੈਠ ਗਿਆ ਅਕਾਲ ਤਖਤ ਸਾਹਿਬ ਦੇ ਮਗਰਲੇ ਬੰਨੇ। ਸਤਿਗੁਰਾਂ ਨੇ ਇੱਕ ਅਖਾੜਾ ਬਣਾਇਆ ਹੁੰਦਾ ਸੀ, ਉੱਥੇ ਘੋਲ ਹੁੰਦੇ ਹੁੰਦੇ ਸਨ ਗੁਰਮੁਖ ਪਿਆਰਿਓ, ਤੇ ਫਿਰ ਪੈਂਦੇ ਖਾਂ ਨੇ ਤਕਰੀਬਨ ਸਾਰਿਆਂ ਨੂੰ ਢਾਲਿਆ ਕਰਨਾ, ਕਿਉਂਕਿ ਬਹੁਤ ਸਾਰੀ ਖੁਰਾਕ ਸਤਿਗੁਰਾਂ ਨੇ ਇਹਨੂੰ ਦਿੱਤੀ ਹੋਈ ਸੀ। ਕਿਹਾ ਹੋਇਆ ਸੀ ਇਹਨੂੰ ਜਿੰਨਾ ਵੀ ਖਵਾ ਸਕਦੇ ਜੇ ਖਵਾਓ। ਕਈ ਕਈ ਵਾਰ ਫਿਰ ਸਤਿਗੁਰਾਂ ਨੇ ਇਹਦਾ ਹੰਕਾਰ ਦੂਰ ਕਰਨ ਵਾਸਤੇ ਆਪ ਇਹਦੇ ਨਾਲ ਘੁਲਿਆ ਕਰਨਾ, ਤੇ ਸਤਿਗੁਰਾਂ ਨੇ ਇਹਨੂੰ ਢਾਲਿਆ ਕਰਨਾ। ਇਹਨੇ ਹੰਕਾਰੇ ਹੋਏ ਨੇ, ਪਤਾ ਕੀ ਆਖਿਆ ਕਰਨਾ? ਇਹਨੇ ਆਖਿਆ ਕਰਨਾ ਆਪਣੇ ਨਾ ਕਹਿੰਦੇ ਖਸਮ ਦੇ ਦਿੱਤੇ ਹੋਏ ਨੂੰ ਇਹਨੇ ਕਿਰਤ ਕਰਨੇ, ਭਲਾ ਜਿਹਾ ਕਰਨਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਇੰਨਾ ਕੁਝ ਦੇ ਰਹੇ ਨੇ ਤੇ ਉਹਨਾਂ ਦੇ ਘਰ ਕਾ ਦੀ ਘਾਟ ਆਪ ਵੀ ਤੇ ਸਭ ਕੁਝ ਛੱਕ ਸਕਦੇ ਨੇ। ਇਹਨੇ ਆਖਿਆ ਕਰਨਾ ਸਤਿਗੁਰ ਜੀ ਤੁਸੀਂ ਮੈਨੂੰ ਕਰਾਮਾਤ ਦੇ ਨਾਲ ਢਾ ਜਾਂਦੇ ਨੇ, ਉਸ ਤਰ੍ਹਾਂ ਤੁਸੀਂ ਮੈਨੂੰ ਢਾ ਨਹੀਂ ਜੇ ਸਕਦੇ। ਸਤਿਗੁਰਾਂ ਨੇ ਇਹਦੀ ਬੇਵਕੂਫੀ ਤੇ ਹੱਸ ਛੱਡਿਆ ਕਰਨਾ, ਚਲੋ ਕੋਈ ਗੱਲ ਨਹੀਂ ਹਉ ਪਰੇ ਕਰ ਛੱਡਿਆ ਕਰਨਾ। ਤ੍ਰੇਤਾ ਯੁੱਗ ਦੇ ਵਿੱਚ ਹੰਕਾਰ ਕੀਤਾ ਗੁਰਮੁਖ ਪਿਆਰਿਓ ਰਾਵਣ ਨੇ, ਤੇ ਸਾਰਾ ਹੀ ਆਪਣਾ ਰਾਜ ਭਾਗ ਅੰਸ਼ ਬੰਸ ਜਿਹੜੀ ਗਰਕ ਕਰ ਲਈ। ਦੁਆਪਰ ਦੇ ਵਿੱਚ ਹੰਕਾਰ ਕੀਤਾ ਜਿਹੜਾ ਸੀ ਦੁਰਯੋਧਨ ਨੇ, ਕੈਰਵਾਂ ਨੇ ਆਪਣਾ ਸਾਰਾ ਕੁਝ ਨਾਸ਼ ਕਰ ਲਿਆ। ਕਲਯੁੱਗ ਦੇ ਵਿੱਚ ਹੰਕਾਰ ਕੀਤਾ ਔਰੰਗਜ਼ੇਬ ਵਰਗਿਆਂ ਨੇ, ਤੁਸੀਂ ਉਹਨਾਂ ਵੱਲ ਝਾਤੀ ਮਾਰੋ, ਇੰਨਾ ਜ਼ਿਆਦਾ ਹੰਕਾਰਿਆ ਹੋਇਆ ਸੀ ਤੇ ਹੰਕਾਰੀ ਡਰਿਆ ਵੀ ਹਰ ਵੇਲੇ ਰਹਿੰਦਾ ਜੇ। ਉਹਨੇ ਆਪਣੇ ਪਿਤਾ ਦਾ ਕਤਲ ਕੀਤਾ, ਆਪਣੇ ਭਰਾ ਸੁਜਾਦ ਨੂੰ ਮਾਰਿਆ, ਮੁਰਾਦ ਨੂੰ ਮਾਰਿਆ, ਆਪਣੇ ਛੋਟੇ ਭਰਾ ਦਾਰਾ ਸ਼ਕੋਹ ਦਾ ਕਤਲ ਕੀਤਾ। ਇਹਦੀ ਭੈਣ ਜਿਹੜੀ ਬਹੁਤ ਪਿਆਰ ਕਰਦੀ ਸੀ ਛੋਟੇ ਭਰਾ ਦੇ ਨਾਲ, ਉਹ ਆਈ ਉਹਨੇ ਚਪੇੜ ਮਾਰੀ ਔਰੰਗਜ਼ੇਬ ਦੇ ਕਿ ਤੂੰ ਇਹ ਕੀ ਕਰਤੂਤ ਕੀਤੀ। ਕਹਿੰਦੇ ਉਹਨੇ ਉਹਨੂੰ ਵੀ ਆਪਣੀ ਜੇਲ੍ਹ ਦੇ ਵਿੱਚ ਕੈਦ ਕਰ ਲਿਆ। ਆਪਣੀ ਬੱਚੀ ਜਿਹੜੀ ਨੌਜਵਾਨ ਸੀ ਗੁਰਮੁਖ ਪਿਆਰੇ, ਉਹਦੀ ਸ਼ਾਦੀ ਨਹੀਂ ਕੀਤੀ ਕਿਤੇ ਕਿ ਜਵਾਈ ਜਿਹੜਾ ਉਹ ਨਾ ਮੇਰੇ ਕੋਲੋਂ ਰਾਜ ਭਾਗ ਮੰਗ ਲਏ। ਆਪਣਾ ਜਾਣ ਤੋਂ ਪਿਆਰਾ ਪੁੱਤਰ ਜਿਹੜਾ ਬਹਾਦਰ ਸ਼ਾਹ ਸੀ ਉਹਨੂੰ ਘਰ ਦੇ ਵਿੱਚ ਰੈਸਟ ਕਰਕੇ ਰੱਖਿਆ, ਹਾਊਸ ਰੈਸਟ, ਉਹਨੂੰ ਘਰ ਦੇ ਵਿੱਚ ਹੀ ਕੈਦ ਕਰਕੇ ਰੱਖਿਆ ਸੀ ਕਿਤੇ ਬਾਜੀ ਨਾ ਹੋ ਜਾਵੇ, ਰਾਜ ਭਾਗ ਨਾ ਖੋਲਵੇ। ਹੰਕਾਰ ਤੇ ਸਾਰਾ ਖਾਨਦਾਨੀ ਲੈ ਕੇ ਬੈਠ ਗਿਆ। ਗੁਰਮੁਖ ਪਿਆਰਿਓ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸਿੱਖਿਆ ਦਿੰਦੇ ਨੇ, ਕਿਸ ਤਰ੍ਹਾਂ ਇਸ ਹਉਮੈ ਨੂੰ ਅਹੰਕਾਰ ਨੂੰ ਦੂਰ ਕਰਨਾ ਆ। ਆਓ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਸਫੁਰਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰੋ, ਸਤਨਾਮ
ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ।
ਵਡਹੰਸ ਜਿਹੜਾ ਆ ਉਹ ਰਾਗ ਦਾ ਨਾਮ ਆ, ਤੇ ਇਸ ਰਾਗ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਨਾਨਕ ਬਖਸ਼ਿਸ਼ ਕਰਦੇ ਨੇ ਗੁਰਮੁਖ ਪਿਆਰਿਓ। ਇੱਕ ਵਾਰ ਇੱਕ ਗੁਰਮੁਖ ਪਿਆਰਾ ਅਮਰੀਕਾ ਦੀ ਕਿਸੇ ਯੂਨੀਵਰਸਿਟੀ ਦੀ ਕਲਾਸ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗਿਆ ਸਿੱਖੀ ਸਿਧਾਂਤਾਂ ਬਾਰੇ। ਉੱਥੇ ਬਹੁਤ ਸਾਰੇ ਬੱਚੇ ਬੈਠੇ ਹੋਏ ਸਨ, ਸਿੱਖ ਬੱਚੇ ਵੀ ਸਨ। ਜਦੋਂ ਉਹਨਾਂ ਨੇ ਪ੍ਰਚਾਰ ਕੀਤਾ ਇੱਕ ਗੁਰੂ ਦਾ, ਇੱਕ ਅਕਾਲ ਪੁਰਖ ਦਾ, ਇੱਕ ਈਸਾਈ ਬੱਚਾ ਜਿਹੜਾ ਸੀ ਉਹ ਖੜਾ ਹੋ ਕੇ ਉਸ ਪ੍ਰਚਾਰਕ ਨੂੰ ਪੁੱਛਣ ਲੱਗਾ ਕਿ ਤੁਹਾਡੇ ਆਪਣੇ ਗੁਰੂ ਕਿੰਨੇ ਨੇ। ਕਹਿੰਦੇ ਉਹ ਪ੍ਰਚਾਰਕ ਕਹਿਣ ਲੱਗਾ ਮੇਰਾ ਇੱਕ ਗੁਰੂ ਆ। ਉਹਨੂੰ ਦੋ ਚਾਰ ਨਾਂ ਆਉਂਦੇ ਸਨ, ਉਹਨੇ ਆਖਿਆ ਨਹੀਂ ਤੁਸੀਂ ਗਲਤ ਜੇ, ਸਾਨੂੰ ਪਤਾ ਹੈ ਤੁਹਾਡੇ 10 ਟੀਚਰ ਆ, 10 ਗੁਰੂ ਨੇ। ਉਹਨੇ ਇੱਕ ਦੋਵਾਂ ਦੇ ਨਾਂ ਵੀ ਲੈ ਦਿੱਤੇ ਤੇ ਸਾਰੀ ਕਲਾਸ ਦੇ ਜਿੰਨੇ ਬੱਚੇ ਸਨ ਉਹ ਗੁਰਮੁਖ ਪਿਆਰਿਓ ਤਾੜੀਆਂ ਮਾਰਨ ਲੱਗ ਪਏ ਕਿ ਇਹ ਪ੍ਰਚਾਰਕ ਝੂਠ ਬੋਲ ਰਿਹਾ। ਸਿੱਖ ਬੱਚੇ ਵੀ ਵਿੱਚ ਬੈਠੇ ਹੋਏ ਸਨ ਤੇ ਸਿੱਖ ਬੱਚਿਆਂ ਨੇ ਵੀ ਨਾ ਉਸ ਪ੍ਰਚਾਰਕ ਵੀਰ ਨੂੰ ਆਖਿਆ ਕਿ ਰਹਿਣ ਦਿਓ ਤੁਸੀਂ ਝੂਠੇ ਹੋ ਗਏ ਜੇ, ਸਾਡੀ ਹੋਰ ਖਿੱਲੀ ਨਾ ਅੜਵਾਓ ਸਿੱਖਾਂ ਦੀ। ਕਹਿੰਦੇ ਉਸ ਪ੍ਰਚਾਰਕ ਨੇ ਉਹਨਾਂ ਸਾਰਿਆਂ ਬੱਚਿਆਂ ਨੂੰ ਚੁੱਪ ਕਰਨ ਵਾਸਤੇ ਕਿਹਾ ਕਿ ਮੈਂ ਇਸ ਗੱਲ ਦਾ ਉੱਤਰ ਤੁਹਾਨੂੰ ਜ਼ਰੂਰ ਦੇਵਾਂਗਾ। ਕਹਿੰਦੇ ਬੱਚਿਆਂ ਨੂੰ ਚੁੱਪ ਕਰਵਾਇਆ, ਉਹਨਾਂ ਨੇ ਇੱਕ ਕਿਤਾਬ ਕਿਸੇ ਦੇ ਕੋਲੋਂ ਮੰਗੀ, ਕਿਤਾਬ ਖੜੀ ਕਰਕੇ ਉਹ ਕਹਿਣ ਲੱਗੇ ਕਿ ਆਹ ਕਿਤਾਬ ਕਿਹੜੇ ਕਿਹੜੇ ਬੱਚਿਆਂ ਦੇ ਕੋਲ ਆ। ਉਹ ਕਹਿੰਦੇ ਉਹਨਾਂ ਸਾਰਿਆਂ ਕਲਾਸ ਵਾਲਿਆਂ ਨੇ ਹੱਥ ਖੜੇ ਕਰ ਦਿੱਤੇ ਕਿ ਜਿਹੜੀ ਕਿਤਾਬ ਤੁਸੀਂ ਫੜੀ ਹੋਈ ਉਹ ਸਾਡੇ ਸਾਰਿਆਂ ਦੇ ਕੋਲ ਆ। ਕਹਿੰਦੇ ਉਹ ਪ੍ਰਚਾਰਕ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ, ਇਹ ਤੇ ਕਿਤਾਬ ਮੇਰੇ ਕੋਲ ਆ, ਤੁਹਾਡੇ ਕੋਲ ਕਿਵੇਂ ਪਹੁੰਚ ਗਈ ਆ। ਉਹਨਾਂ ਨੇ ਆਖਿਆ ਇਸ ਕਿਤਾਬ ਦੇ ਵਿੱਚ ਜੋ ਕੁਝ ਆ ਉਹਦੀਆਂ ਫੋਟੋ ਸਟੇਟਾਂ ਉਹਦੀਆਂ ਕਾਪੀਆਂ ਤੁਹਾਡੇ ਕੋਲ ਨੇ। ਗੁਰੂ ਸਾਡਾ ਇੱਕ ਹੀ ਆ, ਸ਼ਬਦ ਗੁਰੂ, ਤੇ ਸ਼ਬਦ ਗੁਰੂ ਦਾ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ 10 ਜਾਮੇ ਜਿਹੜੇ ਸਨ ਗੁਰਮੁਖ ਪਿਆਰੇ, ਉਹ ਗੁਰੂ ਸਾਹਿਬਾਨ ਨੂੰ ਧਾਰਨ ਕਰਨੇ ਪਏ। ਪਰ ਇੱਕ ਗੱਲ ਸਮਝ ਲਓ, ਜੋਤ ਇੱਕ ਸੀ, ਸਰੀਰ ਵੱਖ ਵੱਖ ਸਨ, ਇੱਕ ਮਨੁੱਖ ਕਈ ਪ੍ਰਕਾਰ ਦੇ ਕੱਪੜੇ ਪਹਿਨਦਾ, ਪਰ ਕੱਪੜੇ ਪਹਿਨ ਲੈਣ ਦੇ ਨਾਲ ਕਦੀ ਮਨੁੱਖ ਨਹੀਂ ਜੇ ਬਦਲਦਾ। ਅਸੀਂ ਕਹਿ ਦਿੰਦੇ ਨਾ ਕਿ ਤੂੰ ਬਦਲ ਗਿਆ ਆ, ਬਦਲਿਆ ਕਿਸ ਤਰ੍ਹਾਂ, ਉਹਦੀਆਂ ਅੱਖਾਂ ਵੀ ਉਹੋ, ਉਹਦਾ ਨੱਕ ਵੀ ਉਹੋ, ਉਹਦਾ ਕੰਨ ਵੀ, ਉਹਦੀ ਆਵਾਜ਼ ਵੀ ਉਹੋ ਜੀ, ਉਹਦਾ ਸਰੀਰ ਵੀ ਉਹੋ ਜਿਹਾ, ਰੰਗ ਢੰਗ ਵੀ ਉਹੋ ਜਿਹਾ ਬਦਲਿਆ, ਉਹਦਾ ਕੀ, ਉਹਦੀ ਸੋਚ ਬਦਲੀ। ਤੇ ਜਦੋਂ ਸੋਚ ਬਦਲੀ ਅਸੀਂ ਕਹਿ ਦਿੰਦੇ ਹੁਣ ਤੂੰ ਬਦਲ ਗਿਆ। ਗੁਰੂ ਸਾਹਿਬ ਦੇ ਸਰੀਰ ਬਦਲਣ ਦੇ ਨਾਲ ਗੁਰੂ ਸਾਹਿਬ ਜੀ ਨਹੀਂ ਸਨ ਬਦਲੇ। ਜੋ ਗੁਰੂ ਨਾਨਕ ਨੇ ਸਿਧਾਂਤ ਦਿੱਤਾ, 6 ਗੁਰੂ ਸਾਹਿਬਾਨਾਂ ਨੇ ਗੁਰਮੁਖ ਪਿਆਰਿਓ ਉਹ ਥਿਊਰੀ ਜਿਹੜੀ ਸੀ ਨਾ ਸਾਡੇ ਸਾਹਮਣੇ ਰੱਖੀ, ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਉਹ ਥਿਊਰੀ ਸਾਡੇ ਸਾਹਮਣੇ ਰੱਖੀ, ਜੋ ਗੁਰੂ ਨਾਨਕ ਸਾਹਿਬ ਜੀ ਕਹਿਣਾ ਚਾਹੁੰਦੇ ਸਨ, ਤੇ ਨਾਲ ਨਾਲ ਥੋੜਾ ਥੋੜਾ ਪ੍ਰੈਕਟੀਕਲ ਦੱਸਿਆ। ਤੇ 4 ਗੁਰੂ ਸਾਹਿਬਾਨ, ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸ੍ਰੀ ਗੁਰੂ ਹਰ ਰਾਏ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹ 4 ਗੁਰੂ ਸਾਹਿਬਾਨਾਂ ਨੇ ਪ੍ਰੈਕਟੀਕਲ ਕਰਕੇ ਤੇ ਉਹ ਸਾਨੂੰ ਦਿਖਾਇਆ ਗੁਰੂ ਇੱਕ ਹੀ ਆ। ਸਾਰੇ ਹੀ ਗੁਰੂ ਜਿਹੜੇ ਨੇ ਨਾ ਉਹ ਗੁਰੂ ਨਾਨਕ ਹੀ ਆ। ਹੁਣ ਅਸੀਂ ਵੇਖੀਏ ਸਾਡੇ ਦਿਮਾਗ ਦਿਲ ਦੇ ਵਿੱਚ ਕਿਹੋ ਜਿਹੀ ਸੋਚ ਵੜੀ ਹੋਈ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੱਥ ਦੇ ਵਿੱਚ ਤਲਵਾਰ ਫੜਾ ਦਈਏ, ਉਹਨਾਂ ਨੂੰ ਘੋੜੇ ਤੇ ਚੜ੍ਹਾ ਦਈਏ, ਤੇ ਅਸੀਂ ਫੋਟੋ ਵਾਲੇ ਦੇਖ ਕੇ ਆਖਾਂਗੇ ਕਿਹੜੇ ਬੇਵਕੂਫ ਨੇ ਬਣਾਈ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਮਰਦਾਨਾ ਜੀ ਨੂੰ ਕੀਰਤਨ ਕਰਦਿਆਂ ਹੋਇਆਂ ਦਿਖਾ ਦਈਏ ਤੇ ਸਾਡੇ ਮਨ ਦਾ ਫਿਰ ਚੱਕਰੀ ਖਾ ਜਾਏਗਾ। ਪਰ ਚੱਕਰ ਖਾਣ ਵਾਲੀ ਕੋਈ ਗੱਲ ਨਹੀਂ, ਉਹੋ ਹੀ ਗੁਰੂ ਨਾਨਕ ਨੇ ਤੇ ਉਹੋ ਹੀ ਗੁਰੂ ਗੋਬਿੰਦ ਨੇ। ਗੁਰੂ ਸਾਰਾ ਇੱਕ ਆ, ਸਾਡਾ ਗੁਰੂ 10 ਨਹੀਂ, ਗੁਰੂ ਸਾਡਾ ਇੱਕ। ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਤੋਂ ਅਸੀਂ ਸਿੱਖਿਆ ਲੈਣੀ ਹੈ। ਸਰੀਰ ਵੱਖਰੇ ਵੱਖਰੇ ਨੇ ਤੇ ਸਰੀਰ ਕਦੀ ਗੁਰੂ ਨਹੀਂ ਹੋ ਸਕਦਾ ਤੇ ਸਰੀਰ ਕਦੀ ਚੇਲਾ ਵੀ ਨਹੀਂ ਹੋ ਸਕਦਾ। ਗੁਰੂ ਸਾਡਾ ਸ਼ਬਦ ਤੇ ਚੇਲਾ ਸਾਡੀ ਸੁਰਤ। ਤੋ ਇਸ ਕਰਕੇ ਤੀਸਰੇ ਨਾਨਕ ਜਿਹੜੇ ਨੇ ਉਹ ਆਪਣਾ ਪਾਵਨ ਪਵਿੱਤਰ ਵਡਹੰਸ ਰਾਗ ਦੇ ਵਿੱਚ ਸਾਡੇ ਨੂੰ ਸਾਨੂੰ ਬਖਸ਼ਿਸ਼ ਕਰ ਰਹੇ ਨੇ।
ਓ ਮੈਂ ਨਾਵੇ ਨਾਲ ਵਿਰੋਧ ਹੈ ਦੁਹਨ ਵਸੇ ਕੋਟਾਏ।
ਜਿਸ ਤਰ੍ਹਾਂ 2 ਪਾਰਟੀਆਂ ਹੁੰਦੀਆਂ ਨੇ ਆਪੋਜੀਸ਼ਨ, ਇਸੇ ਤਰ੍ਹਾਂ ਹੀ ਪਰਮਾਤਮਾ ਦਾ ਨਾਮ ਤੇ ਇਹ ਜਿਹੜਾ ਹੰਕਾਰ ਆ ਇਹ ਆਪੋਜੀਸ਼ਨ ਨੇ ਆਪਸ ਦੇ ਵਿੱਚ ਮਿਲ ਨਹੀਂ ਬੈਠ ਸਕਦੇ, ਇਹਨਾਂ ਦਾ ਗੱਠਜੋੜ ਨਹੀਂ ਹੋ ਸਕਦਾ। ਹਨੇਰਾ ਤੇ ਰੋਸ਼ਨੀ ਇਹ ਇਕੱਠੇ ਨਹੀਂ ਹੋ ਸਕਦੇ। ਇਸ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਇਹ ਹੰਕਾਰ ਜਿਹੜਾ ਆ ਇਹ ਤੇ ਪਰਮਾਤਮਾ, ਇਹ ਸਮਝ ਲਓ ਇੱਕ ਮਿਆਨ, ਤੇ ਇੱਕ ਮਿਆਨ ਦੇ ਵਿੱਚ ਜਿਹੜੀਆਂ 2 ਤਲਵਾਰਾਂ ਨੇ ਉਹ ਨਹੀਂ ਪੈ ਸਕਦੀਆਂ। ਇਹ ਸਾਨੂੰ ਸਾਰਿਆਂ ਨੂੰ ਪਤਾ ਆ ਸਾਡਾ ਹਿਰਦਾ ਜਿਹੜਾ ਆ, ਸਾਡਾ ਮਨ ਜਿਹੜਾ ਆ ਇੱਕ ਮਿਆਨ ਦੇ ਨਿਆਈ ਆ, ਤੇ ਇਸ ਮਿਆਨ ਦੇ ਵਿੱਚ ਗੁਰਮੁਖ ਪਿਆਰਿਓ ਇਹ ਜਾਂ ਤੇ ਪਰਮਾਤਮਾ ਦਾ ਨਾਮ ਪੈ ਸਕਦਾ ਆ ਤੇ ਜਾਂ ਫਿਰ ਇਹਦੇ ਵਿੱਚ ਹਉਮੈ ਪੈ ਸਕਦੀ ਹੈ। ਜਦੋਂ ਇੱਕ ਪਵੇਗਾ ਤੇ ਫਿਰ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਭਰਿਆ ਹੋਇਆ ਪਤੀਲਾ ਜਾਂ ਭਾਂਡਾ, ਉਹਦੇ ਵਿੱਚੋਂ ਜਿੰਨੀ ਦੇਰ ਤੱਕ ਉਹ ਵਸਤੂ ਕੱਢ ਕੇ ਅਸੀਂ ਪਰਾਂ ਨਹੀਂ ਸੁੱਟ ਦੇਵਾਂਗੇ, ਉਨੀ ਦੇਰ ਤੱਕ ਦੂਸਰੀ ਵਸਤੂ ਉਹਦੇ ਵਿੱਚ ਨਹੀਂ ਜੀ ਪਵੇਗੀ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਜਦੋਂ ਦੂਜੀ ਕੱਢ ਕੇ ਪਹਿਲਾਂ ਰੱਖ ਦਈਏ, ਭਾਂਡਾ ਖਾਲੀ ਹੋਏਗਾ ਤੇ ਫਿਰ ਉਹਦੇ ਵਿੱਚ ਵਸਤੂ ਪਵੇਗੀ। ਇਸੇ ਤਰ੍ਹਾਂ ਹੀ ਜਦੋਂ ਸਾਡਾ ਹਿਰਦਾ ਖਾਲੀ ਹੋਵੇਗਾ, ਹੰਕਾਰ ਤੋਂ ਰਹਿਤ ਹੋਏਗਾ, ਉਦੋਂ ਇਹਦੇ ਵਿੱਚ ਪਰਮਾਤਮਾ ਦਾ ਨਾਮ ਵਸੇਗਾ। ਕਬੀਰ ਸਾਹਿਬ ਜੀ ਤਾਂ ਹੀ ਉਹ ਸਾਨੂੰ ਸਮਝਾਉਂਦੇ, ਉਹ ਕਹਿੰਦੇ ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਲ ਭੋਏ ਲੇਟਣਾ ਉੱਪਰ ਜਾਵੇ ਘਾਸ। ਕਹਿੰਦੇ ਸਾਨੂੰ ਇਸ ਗੱਲ ਦਾ ਹੰਕਾਰ ਨਾ ਹੋ ਜਾਵੇ ਕਿ ਅਸੀਂ ਬਹੁਤ ਉੱਚੇ ਹਾਂ, ਸਫੈਦੇ ਵਾਂਗੂ, ਆ ਪਿਪਲੇ ਵਾਂਗੂ ਜਾਂ ਹੋਰ ਸਾਰੇ ਬਹੁਤੇ ਜਿਹੜੇ ਬੂਟੇ ਨੇ, ਇਹਨਾਂ ਵਾਂਗੂ ਹੰਕਾਰ ਨਾ ਹੋ ਜਾਵੇ ਕਿ ਅਸੀਂ ਬਹੁਤ ਵੱਡੇ, ਬਹੁਤ ਤਗੜੇ ਹਾਂ। ਇੱਕ ਨਾ ਇੱਕ ਦਿਨ ਤੈਨੂੰ ਇਹ ਘਾਹ ਦੇ ਉੱਤੇ, ਧਰਤੀ ਦੇ ਉੱਤੇ ਡਿੱਗਣਾ ਹੀ ਪੈਣਾ ਹੈ। ਤੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਆ, ਗੁਰਮੁਖ ਪਿਆਰਿਆ, ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ, ਮਾਣ ਦਿਵਾਵੇ। ਜਿਹੜੇ ਨਿਮਾਣੇ ਨੇ ਨਾ, ਜਿਹਨਾਂ ਨੇ ਮਾਣ ਆਪਣਾ ਦੂਰ ਕਰ ਦਿੱਤਾ ਹਿਰਦੇ ਦੇ ਵਿੱਚੋਂ, ਪਰਮਾਤਮਾ ਉਹਨਾਂ ਨੂੰ ਮਾਣ ਬਖਸ਼ਦਾ ਆ, ਇੱਜ਼ਤ ਬਖਸ਼ਦਾ ਆ, ਵਡਿਆਈ ਦਿੰਦਾ ਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਆਜ ਕਾਲ ਭੋਏ ਲੇਟਣਾ ਉੱਪਰ ਜਾਵੇ ਘਾਸ। ਤੇ ਆਸਾਈ ਦੀ ਵਾਰ ਦੇ ਵਿੱਚ ਸਤਿਗੁਰਾਂ ਨੇ ਇਹੋ ਜਿਹੜੇ ਵੱਡੇ ਵੱਡੇ ਹੰਕਾਰੀ ਬਣੇ ਫਿਰਦੇ ਨੇ ਨਾ, ਉਹਨਾਂ ਨੂੰ ਇੱਕ ਸਿੱਖਿਆ ਦਾ ਇੱਕ ਸ਼ਬਦ ਵੀ ਉਚਾਰਨ ਕਰਕੇ ਦਿੱਤਾ ਆ ਆਸਾ ਰਾਗ ਦੇ ਵਿੱਚ। ਕਹਿੰਦੇ ਦੇਖ ਲਓ ਕਿੱਡਾ ਵੱਡਾ ਦਰਖਤ ਆ ਸਿਮਲ ਦਾ, ਤੇ ਸਿਮਲ ਦਾ ਵੱਡਾ ਬੂਟਾ ਹੋਣ ਕਰਕੇ ਨਾ ਉਹਦੇ ਪੱਤੇ ਕੰਮ ਆਉਂਦੇ ਨੇ, ਨਾ ਉਹਦੇ ਫੁੱਲ ਕਮੇ ਆਉਂਦੇ ਨੇ, ਨਾ ਉਹਦੇ ਫਲ ਕਮੇ ਆਉਂਦੇ ਨੇ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਬਹੁਤ ਵੱਡਾ ਹੰਕਾਰੀ ਪੁਰਸ਼ ਸਿਮਲ ਵਰਗਾ। ਉਹ ਜੇ ਆਵੇ ਆਸ ਕਰ ਜਾਏ ਨਰਾਸੇ ਕਿੱਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਕਹਿੰਦੇ ਉਹ ਮਨੁੱਖ ਭਰਿਆ ਰਹਿੰਦਾ। ਵੇਖੋ ਜਿਹੜਾ ਦਰਖਤ ਮਿਠਾਸ ਦੇ ਨਾਲ ਫਲਾਂ ਦੇ ਨਾਲ ਭਰਿਆ ਦਾ ਨਾ, ਉਹ ਠਾਂ ਨੂੰ ਨਿਵ ਜਾਂਦਾ ਆ, ਝੁਕ ਜਾਂਦਾ ਆ। ਅੰਬ ਜਦੋਂ ਭਰੇ ਉਹ ਫਲ ਮਿੱਠੇ ਹੋ ਜਾਂਦੇ ਨੇ, ਉਹ ਦਰਖਤ ਝੁਕ ਜਾਂਦਾ। ਵੱਡੇ ਵੱਡੇ ਦਰਖਤ ਆ ਜਿਹੜੇ ਆ ਸੰਤਰਾ ਆ ਗੁਰਮੁਖ ਪਿਆਰਿਓ, ਜਦੋਂ ਇਹਨੂੰ ਮਿੱਠੇ ਫਲ ਲੱਗਦੇ ਨੇ, ਇਹ ਵੀ ਠਾਂ ਝੁਕ ਜਾਂਦਾ ਹੈ। ਮਿੱਠੇ ਨੀਵੀ ਨਾਨਕਾ, ਜਿਹੜਾ ਮਿੱਠਾ ਹੋ ਜਾਂਦਾ ਉਹ ਝੁਕ ਜਾਂਦਾ, ਜਿਹਦੇ ਵਿੱਚ ਇਹ ਗੁਣ ਆ ਜਾਂਦਾ ਆ, ਗੁਣ ਚੰਗਿਆਈਆਂ ਤੱਕ। ਅਸੀਂ ਇਸੇ ਕਰਕੇ ਨਿਮਰਤਾ ਨੂੰ ਧਾਰਨ ਕਰਨਾ ਆ। ਜਿਨ੍ਹਾਂ ਨੇ ਨਿਮਰਤਾ ਨੂੰ ਧਾਰਨ ਕਰ ਲਿਆ ਆ, ਉਹਨਾਂ ਦੀ ਹਉਮੈ ਤੇ ਅਹੰਕਾਰ ਖਤਮ ਹੋ ਗਿਆ ਆ, ਉਹਨਾਂ ਦਾ ਜਨਮ ਵੀ ਸਫਲਾ ਹੋ ਗਿਆ ਆ। ਤੇ ਨਹੀਂ ਤੇ ਸਾਡਾ ਜਨਮ ਤੇ ਮਰਨ ਜਿਹੜਾ ਆ ਬਣਿਆ ਹੀ ਹੰਕਾਰ ਕਰਕੇ ਆ। ਸਹਿਜ ਕ੍ਰਿਤੀ ਦੇ ਵਿੱਚ ਬੜੇ ਸਤਿਗੁਰਾਂ ਦੇ ਪਿਆਰੇ ਬੋਲਣੇ, ਕਹਿੰਦੇ ਹੇ ਅਹੰਕਾਰ ਜਨਮ ਮਰਨ ਮੂਲ ਪਾਪ ਆਤਮਾ। ਕਹਿੰਦੇ ਹੇ ਅਹੰਕਾਰ ਤੂੰ ਕਿੱਡਾ ਵੱਡਾ ਆ, ਤੇਰੀ ਵਜ੍ਹਾ ਕਰਕੇ ਜਨਮ ਤੇ ਮਰਨ ਬਣਿਆ ਹੋਇਆ ਆ, ਤੂੰ ਪਾਪ ਆਤਮਾ ਆ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਪਰਮਾਤਮਾ ਦਾ ਨਾਮ ਤੇ ਹਉਮੈ, ਇਹਨਾਂ ਦੋਵਾਂ ਦਾ ਵਿਰੋਧ ਆ, ਇਹਨਾਂ ਦਾ ਵੈਰ ਆ, ਇਹ ਦੋਵੇਂ ਹੀ ਇੱਕ ਥਾਂ ਤੇ ਨਹੀਂ ਰਹਿ ਸਕਦੇ।
ਹਉਮੈ ਵਿੱਚ ਸੇਵਾ ਨਾ ਹੋਵਾਈ ਤਾਂ ਮਨ ਬਿਰਤਾ ਜਾਏ।
ਹਉਮੈ ਦੇ ਵਿੱਚ ਗੁਰਮੁਖ ਪਿਆਰਿਓ ਸੇਵਾ ਨਹੀਂ ਜੀ ਹੋ ਸਕਦੀ, ਜਿਹਨੂੰ ਹੰਕਾਰ ਆ ਉਹ ਸੇਵਾ ਨਹੀਂ ਕਰ ਸਕਦਾ। ਅਸਲ ਦੇ ਵਿੱਚ ਜਿਹੜਾ ਸੇਵਾ ਕਰਦਾ ਆ ਨਾ, ਨਿਮਰਤਾ ਭਾਵ ਆਉਂਦਾ ਹੀ ਉਹਦੇ ਵਿੱਚ ਆ। ਆਪਾਂ ਜੀਵਨ ਪੜ੍ਹਦੇ ਹਾਂ ਸੁਖਦੇਵ ਮੁਨੀ ਦਾ, ਕਹਿੰਦੇ ਜੰਗਲ ਦੇ ਵਿੱਚੋਂ ਜਾਨਵਰਾਂ ਨੇ ਜਾਂ ਸਮਝ ਲਓ ਕਿਸੇ ਨੇ ਉਹਨੂੰ ਸਿੱਖਿਆ ਦਿੱਤੀ, ਤੂੰ ਤੇ ਨਿਗੁਰਾ ਆ, ਜੰਮਦਿਆਂ ਹੀ ਸੁੱਖ ਲਈ ਨਿਸ ਉਦਾਸੀ। ਕਹਿੰਦੇ ਜੰਮਦਿਆਂ ਸਾਰੀ ਉਹ ਜੰਗਲ ਨੂੰ ਤੁਰ ਪਿਆ ਸੀ ਭਗਤੀ ਕਰਨ ਵਾਸਤੇ, ਤੇ ਉਹਨੂੰ ਭਗਤੀ ਦਾ ਹੰਕਾਰ ਹੋ ਗਿਆ ਕਿ ਮੈਂ ਏਡਾ ਵੱਡਾ ਭਗਤ, ਇੰਨੀ ਜ਼ਿਆਦਾ ਭਗਤੀ ਕੀਤੀ ਹੈ। ਵਿਆਸ ਰਿਖੀ ਉਹਦੇ ਆਪਣੇ ਪਿਤਾ ਦੇ ਕੋਲ ਆਇਆ, ਕਹਿਣ ਲੱਗਾ ਮੈਂ ਨਿਗੁਰਾ ਆ, ਤੁਸੀਂ ਮੇਰੇ ਗੁਰੂ ਬਣ ਜਾਵੋ ਜਾਂ ਮੈਨੂੰ ਦੱਸੋ ਗੁਰੂ ਕਿਹਨੂੰ ਧਾਰਨ ਕਰਾਂ। ਕਹਿੰਦੇ ਫਿਰ ਉਹਨਾਂ ਨੇ ਆਖਿਆ ਕਿ ਜਾ ਜਨਕ ਦੇ ਪਾਸ ਚਲਿਆ ਜਾ। ਜਨਕ ਗ੍ਰਿਸਤੀ ਸੀ, ਇਹ ਵਿਰਕਤ ਸੀ, ਇਹ ਯੋਗੀ ਸੀ, ਸੰਨਿਆਸੀ ਸੀ, ਇਹਨੂੰ ਇਸ ਗੱਲ ਦਾ ਹੰਕਾਰ, ਇਹ ਗ੍ਰਿਸਤੀ ਹੋ ਕੇ ਮੇਰਾ ਗੁਰੂ ਕਿਵੇਂ ਬਣ ਜਾਵੇਗਾ। ਕਹਿੰਦੇ ਜਨਕ ਨੇ ਇਹਨੂੰ ਇੱਕ ਕੌਤਕ ਦਿਖਾਇਆ, ਇਹਦਾ ਹੰਕਾਰ ਇਹਦੇ ਸਾਹਮਣੇ ਆ ਗਿਆ, ਡੋਲ ਗਿਆ। ਉਹਨੇ ਆਖਿਆ ਜਾ ਦਫਾ ਹੋ ਜਾ, ਤੂੰ ਅਜੇ ਸ਼ਗਿਰਦ ਬਣਨ ਦੇ ਲਾਇਕ ਹੀ ਨਹੀਂ ਆ, ਤੇਰੇ ਵਿੱਚੋਂ ਹਉਮੈ ਹੰਕਾਰ ਗਈ ਨਹੀਂ। ਇਹ ਆਪਣੇ ਪਿਤਾ ਦੇ ਕੋਲ ਫੇਰ ਦੁਬਾਰਾ ਆਇਆ, ਕਹਿਣ ਲੱਗਾ ਮੈਨੂੰ ਤੇ ਉਹਨਾਂ ਨੇ ਇਸ ਤਰ੍ਹਾਂ ਭਜਾ ਦਿੱਤਾ ਆ, ਗੱਲ ਕਿਸ ਤਰ੍ਹਾਂ ਬਣੇਗੀ। ਕਹਿਣ ਲੱਗੇ ਉਹ ਰੋਜ਼ਾਨਾ ਹੀ ਨਾ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਂਦਾ ਆਪਣੇ ਹੱਥੀ, ਤੇ ਤੂੰ ਇਸ ਤਰ੍ਹਾਂ ਕਰ ਵੀ ਉਹਦੇ ਮਹਿਲ ਦੇ ਪਿਛਲੇ ਬੰਨੇ ਚਲੇ ਜਾ, ਜਿੱਥੇ ਉਹ ਜੂੜ ਸੁੱਟਦਾ ਹੈ ਨਾ, ਉਹ ਜੂਠੇ ਪੱਤਲ ਸੁੱਟਦਾ ਆ, ਉੱਥੇ ਚਲੇ ਜਾ। ਕਹਿੰਦੇ ਨੇ 12 ਸਾਲ ਉੱਥੇ ਬੈਠ ਕੇ ਤਪੱਸਿਆ ਕੀਤੀ, ਉਹ ਜੂਠ ਜਿਹੜੀ ਸੀ ਨਾ ਆਪਣੇ ਸਿਰ ਦੇ ਵਿੱਚ ਪਵਾਈ, ਤੇ ਫਿਰ ਇਹਦਾ ਹੰਕਾਰ ਦੂਰ ਹੋਇਆ। ਤੇ ਫਿਰ ਇਹ ਜਦੋਂ ਉਹਦੇ ਕੋਲ ਆਇਆ ਜਨਕ ਦੇ ਕੋਲ ਗੁਰੂ ਧਾਰਨ ਕਰਨ ਵਾਸਤੇ, ਤੇ ਜਨਕ ਨੇ ਆਖਿਆ ਵੀ ਠੀਕ ਹੈ ਹੁਣ ਦੇਖਦੇ ਹਾਂ, ਪਹਿਲਾਂ ਤੇਰਾ ਇਮਤਿਹਾਨ ਲਵਾਂਗੇ, ਟੈਸਟ ਲਵਾਂਗੇ। ਉਹਨੇ ਇੱਕ ਤੇਲ ਦੀ ਭਰੀ ਹੋਈ ਥਾਲੀ ਜਿਹੜੀ ਸੀ ਇਹਦੇ ਹੱਥ ਦੇ ਉੱਤੇ ਰੱਖ ਦਿੱਤੀ ਵੀ ਜਾ ਚੱਕਰ ਕੱਟ ਕੇ ਆ। ਕਹਿੰਦੇ ਇਹਦਾ ਮਨ ਦੌੜਦਾ ਸੀ ਇੱਧਰ ਉੱਧਰ ਨੂੰ, ਉਹ ਵੇਖਣਾ ਵੀ ਚਾਹੁੰਦਾ ਸੀ ਟਿਕਾ ਵੀ ਹੈਗਾ ਆ ਕਿ ਨਹੀਂ ਹੈਗਾ। ਫਿਰ ਇਹਨੇ ਨਿਗਾਹ ਟਿਕਾਈ ਤੇਲ ਦੇ ਵਿੱਚ, ਕਹਿੰਦੇ ਜੇ ਡੁੱਲ ਗਿਆ ਨਾ, ਉਹਨੇ ਆਖਿਆ ਫਿਰ ਤੂੰ ਗੁਰੂ ਨਹੀਂ ਧਾਰਨ ਕਰ ਸਕੇਗਾ, ਮੈਂ ਤੈਨੂੰ ਉਪਦੇਸ਼ ਨਹੀਂ ਦੇਵਾਂਗਾ। ਇਹਨੇ ਉਹ ਥਾਲੀ ਲੈ ਕੇ ਚਾਰ ਸ਼ਫੇਰੇ ਘੁੰਮਿਆ, ਆਪਣੀ ਹੰਕਾਰ ਨੂੰ ਛੱਡਿਆ, ਆਪਣੀ ਜਿਹੜੀ ਸੱਜੇ ਖੱਬੇ ਨਜ਼ਰਾਂ ਘੁਮਾਉਂਦਾ ਹੁੰਦਾ ਸੀ ਉਹਨੂੰ ਛੱਡਿਆ, ਫਿਰ ਜਨਕ ਦੇ ਕੋਲ ਗਿਆ ਤੇ ਫਿਰ ਜਨਕ ਨੇ ਇਹਨੂੰ ਉਪਦੇਸ਼ ਦਿੱਤਾ, ਇਹਨੂੰ ਸ਼ਗਿਰਦ ਬਣਾਇਆ। ਗੁਰਮੁਖ ਪਿਆਰਿਓ, ਜਦੋਂ ਅਸੀਂ ਹੰਕਾਰ ਦੇ ਵਿੱਚ ਸੱਜੇ ਖੱਬੇ ਦੇਖਦੇ ਹਾਂ, ਸਾਨੂੰ ਉੱਚੇ ਨੀਵੇਂ ਨਜ਼ਰ ਆਉਂਦੇ ਨੇ, ਆਹ ਮੇਰੇ ਤੋਂ ਨੀਵਾਂ ਆ, ਆਹ ਮੈਂ ਇਹਦੇ ਨਾਲੋਂ ਉੱਚਾ ਆ, ਮੈਂ ਕਵੀ ਆ, ਮੇਰੀ ਕੋਹਲ ਉੱਚੀ ਆ, ਮੇਰਾ ਖਾਨਦਾਨ ਉੱਚਾ ਆ, ਮੈਂ ਜੋਗੀ ਆ, ਮੈਂ ਸੰਨਿਆਸੀ ਆ, ਮੈਂ ਗੁਣੀ ਬੜਾ ਆ, ਇਹ ਮੇਰੇ ਤੋਂ ਥੱਲੇ ਆ। ਜਦੋਂ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਉਦੋਂ ਸਾਡੇ ਮਨ ਦੇ ਵਿੱਚ ਹੰਕਾਰ ਵਸਦਾ ਹੁੰਦਾ, ਪਰਮਾਤਮਾ ਨਹੀਂ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਗੁਰਮੁਖ ਪਿਆਰਿਆ ਸੇਵਾ ਨਹੀਂ ਹੁੰਦੀ, ਤਾਂ ਮਨ ਬਿਰਥਾ ਜਾਏ, ਮਨ ਤੇਰਾ ਖਾਲੀ ਇਸ ਸੰਸਾਰ ਤੋਂ ਚਲਿਆ ਜਾਏਗਾ, ਮਨ ਦੇ ਵਿੱਚ ਪਰਮਾਤਮਾ ਦਾ ਵਾਸਾ ਨਹੀਂ ਹੋਵੇਗਾ।
ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸਬਦ ਕਮਾਏ।
ਇਸ ਕਰਕੇ ਹੇ ਮੇਰੇ ਮਨ, ਤੂੰ ਚੇਤ ਜਪ ਆਰਾਧਨਾ ਕਰ। ਅੱਛਾ, ਕਈ ਵਾਰ ਅਸੀਂ ਸਵਈਏ ਜਦੋਂ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੋ ਭੱਟਾਂ ਨੇ ਲਿਖੇ ਹੋਏ, ਤੇ ਉਹਦੇ ਵਿੱਚ ਇੱਕ ਪੰਕਤੀ ਅਸੀਂ ਪੜ੍ਹਦੇ ਹਾਂ, ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਆ। ਇਸ ਪੰਕਤੀ ਤੋਂ ਆਪਾਂ ਕੀ ਭਾਵ ਲੈਨੇ ਆ? ਅੱਖਰੀ ਅਰਥੇ ਦੇ ਕਰੀਏ ਤੇ ਅਸੀਂ ਸੋਚਦੇ ਹਾਂ ਗੁਰੂ ਅਰਜਨ ਦੇਵ ਜੀ ਦਾ ਜਾਪ, ਤੇ ਗੁਰਮੁਖ ਪਿਆਰਿਓ ਜਾਪ ਇਸ ਤਰ੍ਹਾਂ ਨਹੀਂ ਕਰਨਾ ਕਿ ਅਸੀਂ 24 ਘੰਟੇ ਧੰਨ ਸ਼੍ਰੀ ਗੁਰੂ ਅਰਜਨ ਦੇਵ, ਧੰਨ ਸ਼੍ਰੀ ਗੁਰੂ ਅਰਜਨ ਦੇਵ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਰਨ ਦੇ ਨਾਲ ਜਾਪ ਸ਼ਾਇਦ ਅਸੀਂ ਇਸ ਗੱਲ ਨੂੰ ਸਮਝਦੇ, ਚੇਤਨਾ ਅਸੀਂ ਸ਼ਾਇਦ ਇਸ ਗੱਲ ਨੂੰ ਸਮਝਦੇ, ਆਰਾਧਨਾ ਸ਼ਾਇਦ ਅਸੀਂ ਇਸ ਗੱਲ ਨੂੰ ਸਮਝਦੇ ਕਿ ਕਿਸੇ ਨਾਮ ਨੂੰ ਵਾਰ ਵਾਰ ਰਟੀ ਜਾਣਾ। ਜੇ ਗੁਰਮੁਖ ਪਿਆਰਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਾਮ ਵਾਰ ਵਾਰ ਰਟੀ ਜਾਵਾਂਗੇ, ਜਪੀ ਜਾਵਾਂਗੇ, ਤੇ ਭਲਾ ਨਹੀਂ ਜੇ ਹੋਣਾ। ਜਪਿਓ ਜਿਹਨੇ ਅਰਜਨ ਦੇਵ ਗੁਰੂ ਦਾ ਅਰਥ ਪਤਾ ਕੀ ਆ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜੀ ਬਾਣੀ ਉਚਾਰਨ ਕੀਤੀ ਇਹਨੂੰ ਪੜ੍ਹ ਤੇ ਇਹਦੇ ਅਨੁਸਾਰ ਆਪਣਾ ਜੀਵਨ ਬਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿ ਕੀ ਰਹੇ ਨੇ, ਸਾਨੂੰ ਸਿੱਖਿਆ ਕੀ ਦੇ ਰਹੇ ਨੇ? ਉਹ ਸਿੱਖਿਆ ਵੱਲ ਅਸੀਂ ਧਿਆਨ ਹੀ ਨਾ ਦਈਏ ਤੇ ਇਕੱਲੇ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਕਰੀ ਜਾਈਏ ਤੇ ਕਿਸ ਤਰ੍ਹਾਂ ਗੱਲ ਬਣ ਜਾਏਗੀ? ਦੱਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਵੇਂ ਸਾਨੂੰ ਦੱਸਿਆ ਆ ਭਾਈ ਤੇਰਾ ਕੋਈ ਦੁਸ਼ਮਣ ਨਹੀਂ, ਹੋ ਸਾਧ ਸੰਗ ਸਗਲ ਬਣਿਆਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਤੇ ਅਸੀਂ ਸਾਰੀ ਦੁਨੀਆਂ ਨੂੰ ਵੈਰੀ ਬਣਾਈ ਫਿਰੀਏ, ਹੰਕਾਰ ਕਰਕੇ ਤੂੰ ਨੀਵਾਂ ਆ, ਤੂੰ ਨੀਵੀਂ ਜਾਤ ਦਾ ਆ, ਮੈਂ ਉੱਚੀ ਜਾਤ ਦਾ ਆ। ਤੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਸਾਨੂੰ ਇਹ ਸਮਝਾਇਆ, ਗੁਰੂ ਕੀ ਬਾਣੀ ਪੜ੍ਹ ਤੇ ਇਹ ਗੁਰੂ ਨਾਨਕ ਦਾ ਜਾਪ ਆ। ਜਦੋਂ ਗੁਰੂ ਨਾਨਕ ਦੀ ਬਾਣੀ ਪੜ੍ਹੇਗਾ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਪੜ੍ਹੇਗਾ, ਗੁਰੂ ਅਰਜਨ ਦੇਵ ਜੀ ਦਾ ਜਾਪ, ਗੁਰੂ ਰਾਮਦਾਸ ਜੀ ਮਹਾਰਾਜ ਜੀ, ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਪੜ੍ਹੇਗਾ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਾਪ ਆ। ਇੱਕ ਸ਼ਬਦ ਆ ਗੁਰੂ ਅਮਰਦਾਸ ਜੀ ਮਹਾਰਾਜ ਦੇ ਭੱਟਾਂ ਨੇ ਉਚਾਰਨ ਕੀਤਾ ਆ, ਉਹ ਕਹਿੰਦੇ ਚਰਨ ਤਾਂ ਪਰ ਸਖਿਆ ਤੇ ਚਰਨ ਗੁਰ ਅਮਲ ਪਰਵਰ ਹੈ, ਹੱਥ ਤਾਂ ਪਰ ਸਖਿਆਤ ਹੱਥ ਲੱਗੇ ਗੁਰ ਅਮਰ ਪੈ, ਜੀ ਤਾਂ ਪਰ ਸਖਿਆਤ ਜੀ ਗੁਰ ਅਮਨ ਭਨੇ। ਜੇ ਵੀ ਜਵਾਨ ਤਾਂ ਸਾਡੀ ਸੁੱਚੀ ਆ, ਪਵਿੱਤਰ ਆ, ਜੇ ਜਵਾਨ ਧੰਨ ਸ਼੍ਰੀ ਗੁਰੂ ਅਮਰਦਾਸ, ਧੰਨ ਸ਼੍ਰੀ ਗੁਰੂ ਅਮਰਦਾਸ ਕਰਦੀ, ਇਹਦੇ ਅੱਖਰੀ ਅਰਥ ਤੇ ਅਸੀਂ ਇਹੋ ਲਵਾਂਗੇ। ਪਰ ਭੱਟ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਗੁਰਮੁਖ ਪਿਆਰਿਓ, ਜਵਾਨ ਸਾਡੀ ਤਾਂ ਸਫਲੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਪੜ, ਤੇ ਗੁਰੂ ਅਮਰਦਾਸ ਜੀ ਮਹਾਰਾਜ ਤੈਨੂੰ ਸਿੱਖਿਆ ਕੀ ਦੇ ਰਹੇ ਨੇ? ਤੋ ਇੱਥੇ ਜੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਉਹਦਾ ਭਾਵ ਹੈ ਹਰ ਚੇਤ ਪਰਮਾਤਮਾ ਨੂੰ ਯਾਦ ਕਰ, ਮਨ ਮੇਰੇ, ਹੇ ਮੇਰੇ ਮਨ, ਗੁਰ ਕਾ ਸ਼ਬਦ ਕਮਾਏ, ਗੁਰੂ ਦੇ ਸ਼ਬਦ ਦੀ ਕਮਾਈ ਕਰ, ਗੁਰੂ ਦਾ ਸ਼ਬਦ ਜਿਹੜਾ ਆ ਉਹਨੂੰ ਪੜ, ਉਹਦੇ ਅਨੁਸਾਰ ਆਪਣਾ ਜੀਵਨ ਬਣਾ।
ਕਮਾਵੇ ਤਾਂ ਮੇਰਾ ਤਾਂ ਵਿੱਚ ਮੈਂ ਜਾਏ।
ਭਾਈ ਜੇ ਤੂੰ ਗੁਰੂ ਕਾ ਸ਼ਬਦ ਪੜ੍ਹੇਗਾ ਤੇ ਤੈਨੂੰ ਪਰਮਾਤਮਾ ਦੇ ਹੁਕਮ ਦੀ ਸਮਝ ਆ ਜਾਏਗੀ। ਪਰਮਾਤਮਾ ਨੇ ਜੋ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿੰਦਾ, ਭਾਣਾ ਹੀ ਪਰਮਾਤਮਾ ਦਾ ਹੁਕਮ ਹੈ। ਥੋੜ੍ਹਾ ਜਿਹਾ ਆਪਾਂ ਭਾਣੇ ਨੂੰ ਸਮਝ ਲਈਏ ਗੁਰਮੁਖ ਪਿਆਰਿਓ, ਜੇ ਅਸੀਂ ਭਾਣੇ ਤੋਂ ਬਾਹਰ ਹੋਵਾਂਗੇ ਤੇ ਕਿਹੋ ਕਿਹੋ ਜਿਹੇ ਦੁੱਖ ਤਕਲੀਫਾਂ ਆਉਣਗੇ। ਸਤਿਗੁਰਾਂ ਨੇ ਸਾਨੂੰ ਭਾਣੇ ਦੇ ਵਿੱਚ ਰਹਿਣ ਦੇ ਨਾਲ ਉਪਦੇਸ਼ ਦਿੱਤਾ ਆ ਕਿ ਆਪਣੇ ਸਰੀਰ ਦਾ ਖਿਆਲ ਰੱਖ, ਜੇ ਭਾਣੇ ਦੇ ਵਿੱਚ ਰਹੇਗਾ ਤੇ ਤੇਰਾ ਸਰੀਰ ਵੀ ਤੰਦਰੁਸਤ ਰਹੇਗਾ। ਕਹਿੰਦੇ ਕਿ ਓਨੀ ਬੰਧਨਾ ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਜੇ ਤੂੰ ਥੋੜਾ ਖਾਵੇਂਗਾ ਨਾ, ਗੁਰੂ ਦਾ ਹੁਕਮ ਆ, ਠੀਕ ਤਰੀਕੇ ਦੇ ਨਾਲ ਖਾਵੇਂਗਾ, ਤੇਰਾ ਸਰੀਰ ਜਿਹੜਾ ਉਹ ਤੰਦਰੁਸਤ ਰਹੇਗਾ। ਤੇ ਜੇ ਗੁਰੂ ਦੀ ਇਹ ਗੱਲ ਨਾ ਮੰਨਾਂਗੇ, ਅਸੀਂ ਬਹੁਤਾ ਖਾਈ ਜਾਵਾਂਗੇ ਤੇ ਭੋਗੰਗ ਤੇ ਰੋਗੰਗ ਆਪਣੇ ਆਪ ਹੀ ਸਰੀਰ ਦੇ ਵਿੱਚੋਂ ਜਿਹੜੇ ਰੋਗ ਉਤਪੰਨ ਹੋ ਜਾਣੇ ਨੇ, ਫਿਰ ਅਸੀਂ ਆਪਣੇ ਆਪ ਹੀ ਦੁਖੀ ਹੋਵਾਂਗੇ। ਜੇ ਅਸੀਂ ਗੁਰੂ ਦੀ ਗੱਲ ਨੂੰ ਮੰਨ ਲਈਏ, ਹੁਕਮ ਨੂੰ ਮੰਨ ਲਈਏ, ਭਾਣੇ ਨੂੰ ਮੰਨ ਲਈਏ, ਗੁਰਮੁਖ ਪਿਆਰਿਓ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਦਿਲ ਦੇ ਵਿੱਚੋਂ ਹਉਮੈ ਚੜੇ ਜਾਏਗੀ, ਇਹ ਦੂਰ ਹੋ ਜਾਏਗਾ। ਕਬੀਰ ਸਾਹਿਬ ਦੀ ਜਨਮ ਸਾਖੀ ਦੇ ਵਿੱਚ ਇੱਕ ਸਿੱਖਿਆ ਦਾ ਇੱਕ ਸਾਖੀ ਵੀ ਇਸ ਤਰ੍ਹਾਂ ਲਿਖੀ ਹੈ, ਕਹਿੰਦੇ ਕਾਮ ਕਰੋ ਲੋਭ ਮੋਹ ਹੰਕਾਰ ਏਡੇ ਜ਼ਿਆਦੇ ਢੀਠ ਨੇ ਨਾ, ਮੈਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਗੁੱਟੋਂ ਫੜ ਕੇ ਬਾਹਰ ਕੱਢ ਕੇ ਆਉਣਾ ਆ, ਤੇ ਮੈਂ ਕਹਿੰਦਾ ਪਰਮਾਤਮਾ ਮੇਰੇ ਘਰ ਦੀ ਸੇਜਾ ਦੇ ਉੱਤੇ ਆਣ ਕੇ ਵਿਰਾਜਮਾਨ ਹੋ, ਜਦੋਂ ਮੈਂ ਪਰਮਾਤਮਾ ਨੂੰ ਲੈ ਕੇ ਉਹਨਾਂ ਦੇ ਏਡੇ ਢੀਠ ਆ, ਫਿਰ ਆਉਂਦਿਆਂ ਨੂੰ ਹੰਕਾਰ ਬੈਠਾ ਹੁੰਦਾ ਉੱਥੇ, ਫਿਰ ਆਉਂਦਿਆਂ ਨੂੰ ਲੋਭ ਉੱਥੇ ਬੈਠਾ ਹੁੰਦਾ ਆ, ਫਿਰ ਆਉਂਦਿਆਂ ਨੂੰ ਉੱਥੇ ਮੋਹ ਬੈਠਾ ਹੁੰਦਾ ਆ, ਫਿਰ ਆਉਂਦਿਆਂ ਨੂੰ ਮੇਰੇ ਹਿਰਦੇ ਦੇ ਵਿੱਚ ਕ੍ਰੋਧ ਬੈਠਾ ਹੁੰਦਾ ਹੈ, ਤੇ ਪਰਮਾਤਮਾ ਨੂੰ ਮੈਂ ਕਿਹੜੀ ਜਗ੍ਹਾ ਬਿਠਾਵਾਂ। ਇਸ ਕਰਕੇ ਸਾਨੂੰ ਆਪਣੇ ਘਰ ਦੇ ਵਿੱਚੋਂ ਇਹ ਪੰਜ ਵੈਰੀ ਜਿਹੜੇ ਨੇ, ਇਹਨਾਂ ਨੂੰ ਕੱਢਣਾ ਪਵੇਗਾ, ਤਾਂ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਆਣ ਕੇ ਵਸੇਗਾ। ਸਤਿਗੁਰੂ ਜੀ ਕਹਿੰਦੇ ਜੇ ਤੂੰ ਗੁਰੂ ਦਾ ਉਪਦੇਸ਼ ਸਰਵਣ ਕਰ ਲਵੇਂ, ਗੁਰੂ ਦੇ ਉਪਦੇਸ਼ ਨੂੰ ਮੰਨ ਲਵੇਂ, ਤੇ ਇਹ ਜਿਹੜਾ ਹੰਕਾਰ ਆ ਨਾ, ਜਿਹੜਾ ਪੈਰ ਪਸਾਰ ਕੇ ਤੇਰੇ ਹਿਰਦੇ ਦੇ ਵਿੱਚ ਬੈਠਾ ਹੋਇਆ ਆ, ਇਹ ਤੇਰੇ ਘਰ ਦੇ ਵਿੱਚੋਂ ਨਿਕਲ ਜਾਵੇਗਾ। ਰਹਾਉ ਭਾਈ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮੰਨ ਲਿਆ ਆ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਰਹਾਉ ਕੀ ਹੈ, ਵਿਸ਼ਰਾਮ ਹੋ ਜਾਂਦਾ ਹੈ।
ਹਉ ਮੈਂ ਸਭ ਸਰੀਰ ਹੈ, ਹਉ ਮੈਂ ਉਪਤ ਹੋਏ।
ਭਾਈ ਇਹ ਜਿਹੜੀ ਹਉਮੈ ਆ ਸਾਰਿਆਂ ਸਰੀਰਾਂ ਦੇ ਵਿੱਚ ਵੜੀ ਹੋਈ ਹੈ, ਕੋਈ ਬਹੁਤ ਵਿਰਲੇ ਖਾਲੀ ਨੇ ਇਹਦੇ ਉੱਤੋਂ, ਉਹ ਹੀ ਖਾਲੀ ਨੇ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ 'ਚ ਵਸਾ ਲਿਆ ਹੈ। ਇਹ ਸਾਰੇ ਸਰੀਰਾਂ ਦੇ ਵਿੱਚ ਛੋਟੇ ਛੋਟੇ ਤੌਰ 'ਤੇ ਜਾਂ ਵੱਡੇ ਵੱਡੇ ਰੂਪ ਦੇ ਵਿੱਚ ਪ੍ਰਗਟਿਆ ਜਾ ਹਰਿਆ, ਕਿਸੇ ਨੂੰ ਆਪਣੀ ਸੁੰਦਰਤਾ ਦਾ ਹੰਕਾਰ, ਕਿਸੇ ਨੂੰ ਆਪਣੇ ਘਰ ਦਾ ਹੰਕਾਰ, ਮੇਰੀ ਕੋਠੀ ਬੜੀ ਸੋਹਣੀ, ਕਿਸੇ ਨੂੰ ਕਾਰ ਦਾ ਹੰਕਾਰ, ਕਿਸੇ ਨੂੰ ਆਪਣੇ ਬੱਚਿਆਂ ਦਾ ਹੰਕਾਰ ਵੀ ਪੰਜ ਸੱਤ ਬੱਚੇ ਮੇਰੇ ਲਾਇਕ ਬੜੇ ਨੇ, ਇਸ ਗੱਲ ਦਾ ਹੀ ਹੰਕਾਰ। ਤੋ ਇਹ ਹੰਕਾਰ ਕਈ ਰੂਪਾਂ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਆਣ ਕੇ ਵੜ ਜਾਂਦਾ ਆ, ਤੇ ਹਉਮੈ ਉਪਤ ਹੋਏ, ਫਿਰ ਹਉਮੈ ਦਾ ਕਰਕੇ ਸਾਡਾ ਜਿਹੜਾ ਨਾ ਉਤਪਤੀ, ਸਾਡਾ ਜਨਮ ਜਿਹੜਾ ਆ, ਮਰਨ ਜਿਹੜਾ, ਇਹ ਬਣਿਆ ਰਹਿੰਦਾ ਹੈ।
ਹੁਕਮੈ ਵੱਡਾ ਗੁਵਾਰ ਹੈ, ਹੁਕਮੈ ਵਿੱਚ ਬੂਜਨ ਸਾਕੇ ਕੋਏ।
ਹਉਮੈ ਵੱਡਾ ਗੁਬਾਰ ਹੈ, ਗੁਬਾਰ ਦਾ ਬਹੁਤ ਜ਼ਿਆਦਾ ਹਨੇਰਾ, ਹਉਮੈ ਨੇ ਹੰਕਾਰ ਨੇ ਸਾਡੇ ਮਨ ਦੇ ਵਿੱਚ ਇੰਨਾ ਜ਼ਿਆਦਾ ਹਨੇਰਾ ਪਸਾਰ ਦਿੱਤਾ ਆ। ਇਸ ਹਨੇਰੇ ਦੇ ਵਿੱਚ, ਘਰ ਦੇ ਵਿੱਚ ਹਨੇਰਾ ਹੋਵੇ ਨਾ, ਜਿੰਨੀ ਦੇਰ ਤੱਕ ਰੋਸ਼ਨੀ ਨਾ ਹੋਵੇ, ਉਨੀ ਦੇਰ ਤੱਕ ਗੁਰਮੁਖ ਪਿਆਰਿਓ ਨਾ ਸਾਨੂੰ ਭਾਂਡੇ ਲੱਭਦੇ ਨੇ, ਨਾ ਸਾਨੂੰ ਬਿਸਤਰਾ ਲੱਭਦਾ, ਨਾ ਕੋਈ ਚਾਦਰ ਲੱਭਦੀ, ਨਾ ਕੋਈ ਕੁਰਸੀ ਮੇਜ਼ ਲੱਭਦਾ, ਕੁਝ ਲੱਭਦਾ ਆ ਹਉਮੈ ਹਨੇਰੇ ਦੇ ਵਿੱਚ, ਕੁਝ ਨਹੀਂ ਜੇ ਲੱਭਦਾ। ਸਾਡੇ ਅੰਦਰ ਇਹਨੇ ਹੰਕਾਰ ਨੇ ਇੰਨਾ ਜ਼ਿਆਦਾ ਹਨੇਰਾ ਫੈਲਾ ਦਿੱਤਾ ਹੈ ਨਾ, ਬਿਜਲੀ ਦੇ ਸਾਰੇ ਫਿਊਜ਼ ਨੇ ਡਾ ਦਿੱਤੇ ਨੇ ਅੰਦਰ, ਤੇ ਇੰਨਾ ਜ਼ਿਆਦਾ ਘੁੱਪ ਹਨੇਰਾ ਹੋ ਗਿਆ, ਨਾ ਅੰਦਰੋਂ ਦਇਆ ਲੱਭਦੀ ਆ, ਨਾ ਅੰਦਰੋਂ ਧਰਮ ਲੱਭਦਾ, ਨਾ ਅੰਦਰੋਂ ਸੱਚ ਲੱਭਦਾ, ਨਾ ਅੰਦਰੋਂ ਨਿਮਰਤਾ ਲੱਭਦੀ ਆ, ਸਾਰੇ ਹੀ ਹਨੇਰੇ ਦੇ ਵਿੱਚ ਭਟਕਦੇ ਫਿਰਦੇ ਨੇ। ਉਹ ਸਾਨੂੰ ਕੀ ਕਰਨਾ ਚਾਹੀਦਾ? ਗੁਰਮੁਖ ਪਿਆਰਿਓ, ਗੁਰੂ ਦਾ ਸ਼ਬਦ ਜਿਹੜਾ ਨਾ, ਇਹ ਸਭ ਤੋਂ ਵਧੀਆ ਬਲਬ ਜੇ, ਇਹਨੂੰ ਆਪਣੇ ਹਿਰਦੇ ਦੇ ਵਿੱਚ ਗਿਆਨ ਦਾ ਬਲਬ ਜਿਹੜਾ ਜਗਾਈਏ, ਜਿਹੜਾ ਕਦੇ ਫਿਊਜ਼ ਹੀ ਨਹੀਂ ਹੁੰਦਾ। ਸਤਿਗੁਰੂ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਨੂੰ ਸਿੱਖਿਆ ਦਿੰਦੇ, ਕਹਿੰਦੇ ਜੈਸੋ ਚੰਦਾ ਉਗਵੈ ਸੂਰਜ ਚੜੇ ਹੰਦਾ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਣ ਘੋਰ ਅੰਧਾਰ। ਭਾਈ ਆ ਸੂਰਜ ਕਿੰਨੇ ਚੜੇ ਨੇ, ਚੰਦਰਮਾ ਕਿੰਨੀ ਰੋਸ਼ਨੀ ਆ, ਪਰ ਕਹਿੰਦੇ ਅੰਦਰ ਜਿਹੜਾ ਨਾ, ਉਹ ਅੰਦਰ ਅਗਿਆਨਤਾ ਦਾ ਹਨੇਰਾ ਆ, ਤੇ ਉਹ ਹਨੇਰਾ ਕੌਣ ਦੂਰ ਕਰੇਗਾ? ਗੁਰੂ ਦੂਰ ਕਰੇਗਾ। ਅਸੀਂ ਦੇਖਦੇ ਨਾ, ਜਦੋਂ ਸਾਨੂੰ ਬਿਜਲੀ ਦੀ ਲੋੜ ਪੈਂਦੀ ਆ, ਤੇ ਅਸੀਂ ਆਪਣੇ ਵਾਸਤੇ ਵੱਖਰਾ ਹੀ ਇੱਕ ਟਰਾਂਸਫਾਰਮਰ ਲਵਾ ਲੈਂਦੇ ਹਾਂ। ਆਓ ਅੱਜ ਗੁਰੂ ਦੇ ਸ਼ਬਦ ਦਾ ਟਰਾਂਸਫਾਰਮਰ ਆਪਣੇ ਹਿਰਦੇ ਦੇ ਵਿੱਚ ਲਗਵਾ ਲਈਏ, ਤੇ ਸਾਡੇ ਹਿਰਦੇ ਦੇ ਵਿੱਚ ਇੰਨੀ ਜ਼ਿਆਦਾ ਰੋਸ਼ਨੀ ਹੋ ਜਾਣ, ਬੁਝੀਆਂ ਹੋਈਆਂ ਬੱਤੀਆਂ ਸਾਰੀਆਂ ਜਗਾ ਲਈਏ, ਇਹਦੇ ਸਾਰੀ ਵਾਇਰਿੰਗ ਹੋਏਗੀ ਕਿੱਥੋਂ? ਹੋਏਗੀ ਗੁਰੂ ਦੇ ਕੋਲੋਂ। ਤੇ ਆਪਾਂ ਗੁਰੂ ਦੇ ਕੋਲੋਂ ਵਾਇਰਿੰਗ ਕਰਾ ਕੇ ਆਪਣੇ ਹਿਰਦੇ ਦੇ ਵਿੱਚ ਜਿਹੜਾ ਨਾ ਸ਼ਬਦ ਦਾ ਦੀਵਾ ਜਗਾ ਲਈਏ ਗੁਰਮੁਖ ਪਿਆਰਿਓ, ਸ਼ਬਦ ਦਾ ਜੀਵਾ ਜਗਨ ਕਰਕੇ ਇਹ ਗੁਬਾਰ ਜਿਹੜਾ ਨਾ ਹਨੇਰਾ ਜਿਹੜਾ ਦੂਰ ਹੋ ਜਾਏਗਾ ਤੇ ਫਿਰ ਰੋਸ਼ਨੀ ਹੋ ਜਾਏਗੀ, ਸਾਨੂੰ ਰਸਤੇ ਦਾ ਪਤਾ ਲੱਗ ਜਾਏਗਾ। ਤੇ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਹਉਮੈ ਵੱਡਾ ਗੁਬਾਰ ਹੈ, ਹਉਮੈ ਦਾ ਬੜਾ ਵੱਡਾ ਹਨੇਰਾ ਹੈ, ਅੰਦਰ ਬੁੱਝ ਨਾ ਸਕੇ, ਕੋਈ ਰਸਤਾ ਅੰਦਰ ਕੋਈ ਲੱਭਦਾ ਹੀ ਨਹੀਂ ਹੈ, ਕਿੱਧਰ ਨੂੰ ਤੁਰੀਏ। ਇਸੇ ਹਨੇਰੇ ਕਰਕੇ ਅਸੀਂ ਤੁਰੇ ਜਾਂਦੇ ਨਕਲੀ ਨਿਰੰਕਾਰੀਆਂ ਵੱਲ, ਇਸੇ ਹੀ ਹਨੇਰੇ ਦਾ ਕਰਕੇ ਅਸੀਂ ਤੁਰੇ ਜਾਂਦੇ ਸਰਸੇ ਵਾਲਿਆਂ ਵੱਲ, ਇਸੇ ਹੰਕਾਰ ਇਸੇ ਹੀ ਹਨੇਰੇ ਦਾ ਕਰਕੇ ਅਸੀਂ ਤੁਰੇ ਜਾਂਦੇ ਨੂਰ ਮਹਿਲੀਆਂ ਵੱਲ, ਇਸੇ ਹੀ ਹਨੇਰੇ ਦਾ ਕਰਕੇ ਅਸੀਂ ਤੁਰੇ ਜਾ ਰਹੇ ਹਾਂ ਭਨਿਆਰਿਆਂ ਵੱਲ। ਜੇ ਕਿਤੇ ਰੋਸ਼ਨੀ ਹੋਵੇ ਨਾ ਗੁਰਮੁਖ ਪਿਆਰਿਓ, ਤੇ ਆਪਾਂ ਆਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਹੇਠ।
ਭਗਤ ਨਾ ਹੋਏ ਹੁਕਮ ਨਾ ਬੁਝਿਆ ਜਾਏ।
ਭਾਈ ਜਿਸ ਹਿਰਦੇ ਦੇ ਵਿੱਚ ਹੰਕਾਰ ਦਾ ਹਨੇਰਾ ਆ ਉੱਥੇ ਭਗਤੀ ਕਿੱਥੋਂ ਹੋ ਜਾਣੀ ਆ? ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਹਉਮੈ ਵਿੱਚ ਭਗਤ ਨਾ ਹੋਵੇ, ਹਉਮੈ ਦੇ ਵਿੱਚ ਭਗਤੀ ਨਹੀਂ ਜੇ ਆਉਂਦੀ, ਵਿਖਾਵਾ ਜ਼ਰੂਰ ਹੁੰਦਾ। ਜੇ ਕਿਸ ਤਰ੍ਹਾਂ ਵਿਖਾਵਾ, ਕਿਸੇ ਨੂੰ ਜਾ ਕੇ ਨਾ ਕਈ ਵਾਰ ਅਸੀਂ ਵਿਖਾਵੇ ਦੇ ਤੌਰ ਤੇ ਹੀ ਕਿਸੇ ਦੇ ਘਰ ਜਾਂਦੇ ਹਾਂ ਤੇ ਉਹਨੂੰ ਦੱਸਣਾ ਚਾਹੁੰਦੇ ਵੀ ਅਸੀਂ ਨਿਤਨੇਮੀ ਬਣੇ ਆ, ਜਾਂਦੇ ਹੀ ਉਹਨਾਂ ਦੇ ਘਰ ਆਖਾਂਗੇ ਤੁਹਾਡੇ ਘਰ ਸੁਖਮਨੀ ਸਾਹਿਬ ਦਾ ਗੁਟਕਾ ਹੈਗਾ, ਮੇਰੀਆਂ ਦੋ ਅਸ਼ਟਪਦੀਆਂ ਰਹਿੰਦੀਆਂ ਨੇ, ਮੈਂ ਪਾਠ ਕਰ ਹੀ ਲਵਾਂ, ਵਿਖਾਵਾ ਹੋਰ ਕੀ ਆ। ਬਸ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਸਾਡੇ ਮਨ ਦੇ ਵਿੱਚ ਭਰੀਆਂ ਹੋਈਆਂ, ਇਹ ਭਗਤੀ ਥੋੜਾ ਹੈ ਤੇ ਤੂੰ ਵਿਖਾਵਾ ਕਰ ਰਿਹਾ ਆ। ਜੇ ਤੂੰ ਭਗਤੀ ਕਰਨੀ ਹੋਵੇ ਇਕਾਂਤ ਦੇ ਵਿੱਚ ਇਕਾਗਰਤਾ ਦੇ ਵਿੱਚ ਕਰ ਸਕਦਾ ਆ, ਤੂੰ ਸਿਮਰਨ ਕਰ ਸਕਦਾ ਆ, ਇਹਦੇ 'ਚ ਵਿਖਾਉਣ ਦੀ ਕੋਈ ਲੋੜ ਆ? ਬੁੜ ਬੁੜ ਕਰਕੇ ਮੂੰਹ ਵਿਖਾ ਕੇ ਬੁੱਲ ਹਿਲਾ ਕੇ ਬੜਿਆਂ ਨੂੰ ਅਸੀਂ ਪ੍ਰਭਾਵਿਤ ਕਰ ਲੈਂਦੇ ਹਾਂ ਕਿ ਸਾਡਾ ਸਿਮਰਨ ਚੱਲ ਰਿਹਾ ਆ, ਪਰ ਸਿਮਰਨ ਤੇ ਚੱਲਦਾ ਅੰਦਰ। ਸਿਮਰਨ ਪਤਾ ਕਿਸ ਤਰ੍ਹਾਂ ਦਾ ਸਿਮਰਨ ਹੈ? ਜਦੋਂ ਕਿਸੇ ਨੂੰ ਭੁੱਖ ਲੱਗੀ ਹੋਵੇ ਨਾ ਤੇ ਉਹ ਰੋਟੀ ਰੋਟੀ ਨਹੀਂ ਕਰਦਾ, ਉਹਦਾ ਸਾਰਾ ਸਰੀਰ ਹੀ ਰੋਟੀ ਮੰਗ ਰਿਹਾ ਹੁੰਦਾ, ਉਹ ਰੋਟੀ ਦਾ ਸਿਮਰਨ ਚੱਲ ਰਿਹਾ ਹੁੰਦਾ। ਪਿਆਸ ਲੱਗੀ ਹੋਵੇ ਨਾ ਤੇ ਕੋਈ ਪਾਣੀ ਪਾਣੀ ਨਹੀਂ ਜੇ ਮੰਗਦਾ, ਅੰਦਰੋਂ ਹੀ ਪਿਆਸ ਦੀ ਜਿਹੜੀ ਗੱਲ ਉੱਠਦੀ ਆ ਕਿ ਹੁਣ ਪਿਆਸ ਲੱਗੀ ਹੈ ਤੇ ਪਾਣੀ ਦੀ ਜ਼ਰੂਰਤ ਆ, ਗੱਲ ਇਸ ਤਰ੍ਹਾਂ ਬਣਦੀ ਹੈ। ਜਦੋਂ ਪਰਮਾਤਮਾ ਦੀ ਜ਼ਰੂਰਤ ਹੁੰਦੀ ਅੰਦਰੋਂ ਹੀ ਗੱਲ ਉੱਠਦੀ ਆ। ਗੁਰਮੁਖ ਪਿਆਰਿਓ, ਇਹੋ ਜਿਹੀ ਭੁੱਖ ਸਾਨੂੰ ਲੱਗਣੀ ਚਾਹੀਦੀ। ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਨਾ ਭਗਤੀ ਹੁੰਦੀ ਆ ਤੇ ਨਾ ਹੀ ਹੰਕਾਰ ਦੇ ਵਿੱਚ ਪਰਮਾਤਮਾ ਦਾ ਹੁਕਮ ਜਿਹੜਾ ਉਹਨੂੰ ਬੁੱਝਿਆ ਹੀ ਜਾ ਸਕਦਾ, ਮੰਨਿਆ ਹੀ ਜਾ ਸਕਦਾ, ਸਮਝਿਆ ਹੀ ਜਾ ਸਕਦਾ ਹੈ।
ਨਾਮ ਨਵਸ ਮਨ ਆਏ।
ਹੰਕਾਰ ਦਾ ਕਰਕੇ ਮਨੁੱਖ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਆ, ਬਹੁਤ ਸਾਰੇ ਨੂੰ ਬੰਧਨ ਪਏ ਹੋਏ ਨੇ ਹੰਕਾਰ ਦਾ ਕਰਕੇ, ਤੇ ਨਾਮ ਨਾ ਵਸੇ ਮਨ ਆਏ, ਇਸ ਕਰਕੇ ਪ੍ਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਨਹੀਂ ਵਸਦਾ।
ਨਾਨਕ ਸਤਿਗੁਰੂ ਮਹਿਲਾ ਹੋਮ ਗਏ ਤਾਂ ਸੱਚ ਵਸਿਆ ਮਨ ਆਏ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੀਸਰੇ ਨਾਨਕ ਉਹ ਬਖਸ਼ਿਸ਼ ਕਰਦੇ, ਸਤਿਗੁਰ ਮਿਲਿਆ ਹਉਮੈ ਗਈ, ਗੁਰੂ ਦੇ ਨਾਲ ਮਿਲਣ ਕਰਕੇ ਹਉਮੈ ਜਾਂਦੀ ਹੈ। ਵੇਖ ਲਵੋ ਕਿਸ ਤਰ੍ਹਾਂ ਜਾਵੇਗੀ। ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਨਾ ਸੰਸਾਰ ਦੇ ਸਾਰੇ ਧਰਮਾਂ ਨੇ ਮੰਨ ਲਿਆ ਆ। ਈਸਾਈ ਵੀ ਕਹਿੰਦੇ ਗੁਰੂ ਨਾਨਕ ਇਜ਼ ਗ੍ਰੇਟ ਮੈਨ, ਉਹ ਕਹਿੰਦੇ ਸਭ ਤੋਂ ਮਹਾਨ ਆਦਮੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ। ਹਰ ਧਰਮ ਨੇ ਗੁਰੂ ਨਾਨਕ ਨੂੰ ਗੁਰੂ ਕਹਿ ਦਿੱਤਾ ਆ, ਪਰ ਗੁਰੂ ਨਾਨਕ ਆਪਣੇ ਆਪ ਨੂੰ ਕੀ ਕਹਿ ਰਹੇ ਨੇ? ਉਹ ਕਹਿੰਦੇ ਪਰਮਾਤਮਾ ਨਾਨਕ ਦਾਸ ਹੀ ਸੁਖ ਮੰਗੇ, ਮੈਂ ਤੇਰਾ ਦਾਸ ਆ, ਮੈਂ ਤੇਰਾ ਸੇਵਕ ਆ, ਜਨ ਨਾਨਕ ਮੈਂ ਤੇ ਤੇਰਾ ਜਾਨ ਆ, ਤੇ ਨਾਨਕ ਨੀਚ ਕਹੇ ਵਿਚਾਰ ਮੈਂ ਤੇ ਨੀਚ ਆ, ਨਾਨਕ ਗਰੀਬ ਢਹਿ ਪਿਆ ਦੁਆਰੇ ਮੈਂ ਤੇ ਗਰੀਬ ਆ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਉਹਨਾਂ ਨੇ ਹੰਕਾਰ ਕੀਤਾ ਹੀ ਨਹੀਂ, ਹਉਮੈ ਕੀਤੀ ਨਹੀਂ। ਗੁਰਦਸਮ ਪਾਤਸ਼ਾਹ ਦੇ ਬਚਨ ਪੜ੍ਹ ਕੇ ਦੇਖੋ, ਕਹਿੰਦੇ ਨੇ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਟ ਮੈਂ ਪਰ ਹੈ, ਮੋਕੋ ਦਾਸ ਤਮਨ ਕਾ ਜਾਣੋ, ਮੈਨੂੰ ਤੇ ਦਾਸ ਸਮਝੋ, ਸੇਵਕ ਸਮਝੋ, ਮੈਂ ਹੋ ਪਰਮ ਪੁਰਖ ਕੋ ਦਾਸ, ਦੇਖਣ ਆਇਓ ਜਗਤ ਤਮਾਸ਼ਾ। ਈਸਾਈਆਂ ਵਾਂਗੂ ਮੈਂ ਕਿਸੇ ਦੀ ਕੋਈ ਨਿੰਦਿਆ ਨਹੀਂ ਕਰ ਰਿਹਾ। ਉਹਨਾਂ ਨੇ ਈਸਾਈ ਨੇ ਆਖਿਆ ਕਿ ਤੁਸੀਂ ਮੇਰੀਆਂ ਭੇਡਾਂ ਤੇ ਮੈਂ ਤੁਹਾਡਾ ਇਹ ਆਲੀ ਆ, ਪਰ ਗੁਰੂ ਸਾਹਿਬ ਨੇ ਆਖਿਆ ਨਹੀਂ, ਮੋਸੋ ਗਰੀਬ ਕਰੂਰ ਪਰ ਮੈਂ ਗਰੀਬ ਆ। ਗੁਰੂ ਸਾਹਿਬ ਨੇ ਕਹਿਤਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਰਹਿਤ ਦੇ ਵਿੱਚ ਰਹਿ, ਮਰਿਆਦਾ ਦੇ ਵਿੱਚ ਰਹਿ, ਮੈਂ ਤੇ ਤੇਰਾ ਚੇਲਾ ਆ, ਤੂੰ ਮੇਰਾ ਗੁਰੂ ਆ। ਤਾਂ ਗੁਰਮੁਖ ਪਿਆਰਿਓ, ਇਸ ਤਰ੍ਹਾਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਵਾਂਗੇ, ਜੀਵਨ ਨੂੰ ਪੜਾਂਗੇ, ਬਾਣੀ ਨੂੰ ਵਿਚਾਰਾਂਗੇ, ਤੇ ਸਾਡੇ ਮਨ ਦੇ ਵਿੱਚੋਂ ਇਹ ਹਉਮੈ ਦੂਰ ਹੋ ਜਾਏਗੀ, ਫਿਰ ਸੱਚ ਵਸਿਆ ਮਨ ਆਏ, ਪ੍ਰਮਾਤਮਾ ਸੱਚ ਸਾਡੇ ਹਿਰਦੇ ਦੇ ਵਿੱਚ ਵਸ ਜਾਵੇਗਾ।
ਸੱਚ ਕਮਾਵੇ ਸੱਚ ਰਹੇ ਸਾਚੇ ਸੇਵ ਸਮਾਏ।
ਜਿਹੜਾ ਗੁਰੂ ਕਾ ਸਵਾਰਾ ਗੁਰੂ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲੈਂਦਾ ਆ, ਉਸ ਤਰ੍ਹਾਂ ਦਾ ਜੀਵਨ ਬਣਾ ਲੈਂਦਾ ਆ, ਸੱਚ ਕਮਾਵੇ ਉਹ ਸੱਚ ਦੀ ਕਮਾਈ ਕਰਦਾ ਆ, ਸੱਚ ਰਹੇ ਉਹਦੇ ਹਿਰਦੇ ਦੇ ਵਿੱਚ ਸੱਚ ਸਦਾ ਹੀ ਰਹਿੰਦਾ ਆ, ਸੱਚੇ ਸੇਵ ਕਮਾਏ ਉਹ ਸੱਚੇ ਪਰਮਾਤਮਾ ਦੀ ਸੇਵਾ ਕਰਕੇ, ਮਨੁੱਖਤਾ ਦੀ ਸੇਵਾ ਕਰਕੇ, ਸਮਾਜ ਦੀ ਸੇਵਾ ਕਰਕੇ ਪਰਮਾਤਮਾ ਦੇ ਨਾਲ ਸਮਾ ਜਾਂਦਾ ਆ, ਇੱਕ ਮਿੱਕ ਹੋ ਜਾਂਦਾ ਆ। ਗੁਰਮੁਖ ਪਿਆਰਿਓ, ਜੇ ਹਉਮੈ ਰਹਿ ਗਈ ਤੇ ਫਿਰ ਪਰਮਾਤਮਾ ਦੇ ਨਾਲ ਸਾਡੀ ਜਿਹੜੀ ਆ ਨਾ ਉਹ ਸਮਾਈ ਨਹੀਂ ਹੋਏਗੀ, ਅਸੀਂ ਲੀਨ ਨਹੀਂ ਹੋਵਾਂਗੇ। ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ। ਜਿਨ੍ਹਾਂ ਨੇ ਇਸ ਜੁਗਤੀ ਨੂੰ ਸਮਝ ਲਿਆ ਆ ਉਹ ਪਰਮਾਤਮਾ ਦੇ ਨਾਲ ਲੀਨ ਹੋ ਗਏ ਨੇ, ਇੱਕਮਿੱਕ ਹੋ ਗਏ ਨੇ। ਸੂਰਜ ਕਿਰਨ ਮਿਲੇ, ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਸੂਰਜ ਦੇ ਨਾਲ ਮਿਲ ਜਾਂਦੀਆਂ ਨੇ, ਜਲ ਕਾ ਜਲ ਹੂਆ ਰਾਮ, ਜਿਵੇਂ ਪਾਣੀ ਪਾਣੀ ਦੇ ਨਾਲ ਮਿਲ ਜਾਂਦਾ ਆ ਗੁਰਮੁਖ ਪਿਆਰਿਓ, ਇਸ ਤਰ੍ਹਾਂ ਫਿਰ ਉਹਨਾਂ ਦੀ ਅਵਸਥਾ ਬਣ ਜਾਂਦੀ ਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰੂ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਦੇ ਵਿੱਚ ਵਸ ਜਾਵੇ ਤੇ ਸਾਡਾ ਜਿਹੜਾ ਜਨਮ ਆ ਸਫਲਾ ਹੋ ਜਾਵੇ। ਉਹੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਤੇ ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ